परम सत्कार योग गुरु रूप सद संग जी वाहिगुरु जी का खालसा वाहिगुरु जी की फतह। सतगुरां दी अपार बख्शिश दा सदका, अपार रहमत दा सदका, सतसंगत दा अमोलक समा प्राप्त होया है। आप माई भाई धनता दे योग हो जो नित नेम अनुसार गुरदरबार दियां हाजरियां भरन वास्ते पुजे हो। जिन्ना समा होर सतगुर बख्शदे ने, जो गुरबाणी दी विचार सानू महाराज ने बख्शी है, शब्द दी विचार दा समा बख्शिया है, अदब सत्कार श्रद्धा भावना नाल बैठिए ताकि गुरु जी का सुनिया होया उपदेश ते शब्द साढ़े हिरदे वस सके। छे सवैया की कथा विचार तुच्छ बुद्ध के मुताबक गुरु महाराज की कृपा द्वारा रल मिल के आपने की है। छेवे सवैये दे विच महाराज जी ने संसार की शूरबीरता, ज्ञान, बौद्धिक तल, शरीरक तल, माण वड्याई, धन दौलत, ये सारिया का जिक्र करके सानू उपदेश बख्शिया है। भाई साहिब श्री सब को सिर नायक, ओ अकाल पुरख श्री वाहिगुरु जी सब दाता दे मालक हन। साचा साहेब साच नाए, ओ भी मालक है सचा सतगुर सब दाता दा, जाचक अनेक सो एक दवाया। सारे दुनिया मंगती है, सारी दुनिया जाचक है, एनी वहम करना गरीब ही मंगते हैं। इंद्रपुरी सुरगपुरी दे राजे आदिक भी उस वाहिगुरु दे दर ते दोवें हाथ जोड़ के खड़ते हैं। बड़े बड़े राजे महाराजे उहदे दर दे मंगते हैं। सब जाचक इको एक दाता है परमेश्वर वाहिगुरु। किसे नू किसे चीज की लोड़ है, किसे नू किसे चीज की लोड़ है। सब ही भिखारी हैं, जाचक अनेक, मंगतियां की गिनती नहीं की जा सकती, पर देण वाला ददा दाता एक है सबको देवनहार। सतगुर पातशाह जी ने सानू उपदेश बख्शे, भाई सब दाता उस अकाल पुरख वाहिगुरु दियां हन, ते उस दाता नू लैण वास्ते साडे कोई भी जोर नहीं है। ये उहदी बख्शिश रहमत है। करते हथ वड्याइया जय भावे तेंदे, उस अकाल पुरख वाहिगुरु की रजा रहमत कृपा है कि कीड़ा थाप दे पातशाही लश्कर करे सो। ये तो ओदी मर्जी है, जलते थल कर थलते कुआ, कूप ते मेर करावे, धरती ते आकाश चढ़ावे, चढ़े आकाश करावे। राज आश्रम मित नहीं जानी तेरी, राज शर्मनी, राज जेड़ा जजे नू कन्ने आड़ा है। राज आश्रम मित नहीं जानी तेरी, तेरे संतन की हो चेरी। हस तो जाए सो रोवत, रोवत जाए सो हसे, बस तो होए होए सो उजड़, उजड़ होए सो बसे। ये तो उस अकाल पुरख दियां दातां ने भाई। इत्थे सरकारां जिहड़ियां हन उन्हां दे कोल पावर है, अधिकार है, वह प्रमोशन भी कर देन, सिपाही नूं एसपी ला देन, और उन्हां कोल अधिकार है एसपी नूं सिपाही भी बना सकदे ने। को सदना इसे तरह सच्ची सरकार दे कोल भी शक्ति है, वह कीड़े नूं पातशाह बना देवे ते पातशाह नूं कीड़ा बना देवे। उहदी हथ है शक्ति, इको एक अरदास है अपनी, जिहड़ा सिख कोल जोर है, धन है, वह अरदास गुरु के चरणों में प्रवान हो जाए, ਉਹਦੀਆਂ ਬਖਸ਼ਾਂ ਰਹਿਮਤਾਂ ਪ੍ਰਵਾਨ ਹੋ ਜਾਣ। ਆਓ ਹੁਣ ਸੱਤਵਾਂ ਜਿਹੜਾ ਸਵੱਈਆ ਹੈ ਇਹਦੇ ਵਿੱਚ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਮਹਾਨ ਸਾਨੂੰ ਗਿਆਨ ਦੀ ਦਾਤ ਬਖਸ਼ਦੇ ਹਨ। ਐਸਾ ਉਪਦੇਸ਼ ਗੁਰਬਾਣੀ ਦਾ ਹੈ ਜੋ ਕਿਣਕਾ ਏਕ ਜਿਸ ਜੀ ਵਸਾਵੇ ਤਾਂ ਕਿ ਮਹਿਮਾ ਗਨੀ ਨਾ ਆਵੇ। ਉਹ ਸਤਿਗੁਰਾਂ ਦਾ ਉਪਦੇਸ਼ ਅਦਬ ਸਤਿਕਾਰ ਦੇ ਨਾਲ ਸਰਵਣ ਕਰੀਏ ਤੇ ਸਰਵਣ ਕਰਨ ਵਾਸਤੇ ਆਪਾਂ ਮਨ ਬਿਰਤੀਆਂ ਇਕਾਗਰ ਕਰਨ ਵਾਸਤੇ ਇੱਕ ਵਾਰ ਪਿਆਰ ਨਾਲ ਆਖੋ ਸਤਨਾਮ ਸ੍ਰੀ ਵਾਹਿਗੁਰੂ। ਵਾਹਿਗੁਰੂ ਜੀ ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਪਵਨ ਜਪੇਂਗੇ ਜੀਵ ਜਤੇ ਜਲ ਮੇ ਥਲ ਮੈਂ ਜੀਵ ਜਤੇ ਜਲ ਮੇ ਥਲ ਮੈਂ ਪਲ ਹੀ ਮੈਂ ਪਲ ਸਭ ਥਾਪ ਥਪੇਂਗੇ ਪੁਨ ਪ੍ਰਤਾਪਨ ਬਾਡ ਜੈ ਧੁਨ ਪਾਪਨ ਕੇ ਬਹੁ ਪੁੰਜ ਖਪੇਂਗੇ ਸਾਧ ਸਮੂਹ ਪ੍ਰਸੰਨ ਫੇਰੇ ਜਗ ਸਤਿਰ ਸਭੇ ਆਬ ਲੋਕ ਛਪੇਂਗੇ। ਧੰਨ ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਪਾਵਨ ਪਵਿੱਤਰ ਰਸਨਾ ਸ੍ਰੀ ਮੁੱਖ ਵਾਗ ਤੋਂ ਗੁਰੂ ਖਾਲਸੇ ਗੁਰਸਿੱਖਾਂ ਦੇ ਨਿਤਨੇਮ ਦੀ ਤੀਸਰੀ ਪਵਿੱਤਰ ਬਾਣੀ ਦਾਨਵ ਦੇਵ ਫਨਿੰਦ ਨਿਸਾਚਰ। ਦਾਨਵ ਕਹੀਏ ਗੁਰਮੁਖ ਪਿਆਰਿਓ ਰਾਖਸ਼ ਜਿਹਨੂੰ ਅਸੁਰ ਕਹਿੰਦੇ ਨੇ, ਅਸੁਰ ਕਹਿ ਲਓ ਰਾਖਸ਼ ਲੋਕ ਕਹਿ ਲਓ ਹੈ ਦਾਨਵ। ਦੇਵ ਕਹੀਏ ਦੇਵ ਲੋਕ ਦੇਵਤੇ, ਦਾਨਵ ਦੇਵ ਫਨਿੰਦ ਕਹੀਏ ਫਣ ਜਮਾ ਇੰਦ, ਫਣ ਤੋਂ ਲੈਣਾ ਸੱਪ ਤੇ ਇੰਦ ਤੋਂ ਲੈਣਾ ਰਾਜਾ। ਫਨਿੰਦ ਦਾ ਅਰਥ ਕਹੀਏ ਫਣਾਂ ਵਾਲੇ ਸੱਪਾਂ ਦਾ ਰਾਜਾ ਸ਼ੇਸ਼ ਨਾਗ। ਜਿਹੜਾ ਫਨਿੰਦ ਸ਼ਬਦ ਹੈ ਨਾ ਇਹਦਾ ਅਰਥ ਹੈ ਸ਼ੇਸ਼ ਨਾਗ ਜੋ ਸੱਪਾਂ ਦਾ ਰਾਜਾ ਹੈ। ਦਾਨਵ ਕਹੀਏ ਰਾਖਸ਼, ਦੇਵ ਕਹੀਏ ਦੇਵਤੇ, ਫਨਿੰਦ ਕਹੀਏ ਸੱਪਾਂ ਦਾ ਰਾਜਾ ਸ਼ੇਸ਼ ਨਾਗ। ਦਾਨਵ ਦੇਵ ਫਨਿੰਦ ਨਿਸਾਚਰ, ਨਿਸਾਚਰ ਵੀ ਦੋ ਸ਼ਬਦਾਂ ਦਾ ਜੋੜ ਹੈ, ਨਿਸ ਜਮਾ ਚਰ। ਨਿਸ ਕਹੀਏ ਰਾਤ, ਚਰ ਕਹੀਏ ਤੁਰਨਾ। ਰਾਤ ਨੂੰ ਤੁਰਨ ਵਾਲੀਆਂ ਜੁਨੀਆਂ ਕੌਣ? ਭੂਤ ਤੇ ਪ੍ਰੇਤ, ਕਿਉਂਕਿ ਚਾਰ ਤਰ੍ਹਾਂ ਦੇ ਜੀਵ ਹਨ, ਥਲ ਚਰ, ਨਭ ਚਰ, ਜਲ ਚਰ ਤੇ ਨਿਸ਼ਚਰ। ਚਾਰ ਤਰ੍ਹਾਂ ਦੀਆਂ ਜੁਨੀਆਂ ਹਨ, ਇੱਕ ਜੁਨੀਆਂ ਹਨ ਜੋ ਥਲ ਧਰਤੀ ਤੇ ਤੁਰ ਸਕਦੀਆਂ ਨੇ, ਨਾ ਉਹ ਆਕਾਸ਼ ਵਿੱਚ ਉੱਡ ਸਕਦੀਆਂ ਨੇ ਨਾ ਪਾਣੀ ਵਿੱਚ ਵੜ ਸਕਦੀਆਂ ਨੇ। ਇੱਕ ਜੁਨੀ ਹੈ ਜਲ ਚਰ, ਉਹ ਪਾਣੀ ਵਿੱਚ ਤੁਰ ਸਕਦੀ ਹੈ, ਮੱਛੀ ਬਾਹਰ ਨਹੀਂ ਤੁਰ ਸਕਦੀ, ਉਹ ਜਲਚਰ ਜੀਵ ਹੈ। ਇਸ ਤੋਂ ਅੱਗੇ ਗੁਰਮੁਖ ਪਿਆਰਿਓ ਨਭ ਚਰ, ਇੱਕ ਆਕਾਸ਼ ਵਿੱਚ ਉੱਡ ਸਕਦੇ ਨੇ, ਬਹੁਤ ਪੰਛੀ ਨੇ। ਆਪਾਂ ਤਾਂ ਜਾਣਦੇ ਹੀ 20-50-200 ਨੂੰ ਹੈ ਗੁਰਮੁਖ ਪਿਆਰਿਓ, 42 ਲੱਖ ਜੀ ਜਲ ਮੈਂ ਹੋਤੇ। ਥੋੜੀ ਜਿਹੀ ਆਵਾਜ਼ ਘੱਟ ਕਰਾ ਦੇ ਚੰਗੀ। 42 ਲੱਖ ਜੀ ਜਲ ਮੈਂ ਹੋਤੇ, 42 ਲੱਖ ਜੁਨੀਆਂ ਤਾਂ ਜਲ ਚਰ ਨੇ, ਪਾਣੀ ਵਿੱਚ ਰਹਿਣ ਵਾਲੀਆਂ। ਕਿੰਨੀਆਂ ਕੁ ਨੂੰ ਜਾਣਦੇ ਆਪਾਂ ਗੁਰਸਿੱਖ ਪਿਆਰਿਓ? ਆਪਾਂ ਤਾਂ 42 ਦੂਣੀ 84 ਨੂੰ ਇਹ ਜਾਣਦੇ ਹੋਣੇ ਹੈ, 42 ਲੱਖ ਰਹਿੰਦੀ ਹੈ। 21 ਲੱਖ ਜੁਨੀ ਧਰਤੀ ਤੇ ਰਹਿਣ ਵਾਲੀ ਹੈ, 21 ਲੱਖ ਜੁਨੀ ਸਰ ਸੰਗਤ ਨਭ ਚਰ ਆਕਾਸ਼ ਵਿੱਚ ਉੱਡਣ ਵਾਲੀ ਹੈ। ਇਹ ਤਾਂ ਹਨ 3 ਤਰ੍ਹਾਂ ਦੀਆਂ ਜੁਨੀਆਂ, 42 ਲੱਖ। ਪਰ ਜਿਹੜੇ ਗੁਰਮੁਖ ਪਿਆਰੇ ਉਹ ਨਿਸ਼ਚਰ, ਰਾਤ ਨੂੰ ਉਹ ਜੁਨੀ ਨੂੰ ਤੁਸੀਂ ਜਾਣਦੇ ਹੋ, ਭੂਤ ਕਦੇ ਦਿਨ ਵਿੱਚ ਤੁਰਦਾ ਨਹੀਂ ਵੇਖਿਆ ਕਿਸੇ ਨੇ, ਪ੍ਰੇਤ ਕਦੇ ਦਿਨ ਵਿੱਚ ਨਹੀਂ ਤੁਰਦੇ। ਭੂਤ ਪ੍ਰੇਤ ਸ਼ੂਕਰ ਮਿਰਗਾਚ ਨਿਸਾਚਰ ਕਹੀਏ ਰਾਤ ਨੂੰ ਤੁਰਨ ਵਾਲੀਆਂ ਜੁਨੀਆਂ। ਸੱਪ ਦਿਨ ਵਿੱਚ ਕਦੇ ਨਹੀਂ ਤੁਰਦਾ, ਜੇ ਦਿਨ ਵੀ ਤੁਰੇ ਸਮਝੋ ਕਾਲੇ ਹੈ। ਫਿਰ ਇਹ ਰਾਤ ਨੂੰ ਤੁਰਨ ਵਾਲੀਆਂ ਜੋਨੀਆਂ ਨੇ, ਉਹਨਾਂ ਨੂੰ ਕਹਿੰਦੇ ਦੇਸਾਚਰ। ਚਾਰ ਗੱਲਾਂ ਕਹੀਆਂ ਮਹਾਰਾਜ ਨੇ, ਦਾਨਵ ਕਹੀਏ ਰਾਕਸ਼, ਦੇਵ ਕਹੀਏ ਦੇਵਤੇ, ਫਨਿੰਦ ਕਹੀਏ ਗੁਰਮੁਖ ਪਿਆਰਿਓ, ਸੱਪਾਂ ਦਾ ਰਾਜਾ ਸ਼ੇਸ਼ ਨਾਗ, ਨਿਸਾਚਰ ਕਹੀਏ ਭੂਤ ਪ੍ਰੇਤ, ਰਾਤ ਨੂੰ ਤੁਰਨ ਵਾਲੀਆਂ ਜੂਨੀਆਂ, ਦਾਨਵ ਦੇਵ ਫਨਿੰਦ ਨਿਸਾਚਰ ਭੂਤ ਭਵਿੱਖ ਭਵਾਨ ਜਪਾਂਗੇ। ਭੂਤ ਕਹੀਏ ਲੰਘ ਚੁੱਕਿਆ ਸਮਾਂ, ਭਵਿੱਖ ਕਹੀਏ ਆਉਣ ਵਾਲਾ ਫਿਊਚਰ ਟੈਂਸ, ਭਵਾਨ ਕਹੀਏ ਪ੍ਰੈਜੈਂਟ ਟੈਂਸ ਵਰਤਮਾਨ ਸਮਾਂ। ਇਹ ਤਿੰਨ ਸਮਿਆਂ ਦੇ ਨਾਂ ਨੇ, ਭੂਤ ਭਵਿੱਖ ਭਵਾਨ, ਜਿਹਨੂੰ ਪਾਸਟ ਪ੍ਰੈਜੈਂਟ ਫਿਊਚਰ ਕਹਿੰਦੇ ਹੋ ਤੁਸੀਂ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਲੰਘ ਚੁੱਕੇ ਸਮੇਂ ਵਿੱਚ, ਵਰਤਮਾਨ ਸਮੇਂ ਵਿੱਚ ਤੇ ਆਉਣ ਵਾਲੇ ਸਮੇਂ ਵਿੱਚ ਕਰੋੜਾਂ ਹੀ ਰਾਖਸ਼, ਕਰੋੜਾਂ ਹੀ ਦੇਵਤੇ, ਕਰੋੜਾਂ ਹੀ ਸੱਪ ਤੇ ਸੱਪਾਂ ਦੇ ਰਾਜੇ ਤੇ ਕਰੋੜਾਂ ਹੀ ਗੁਰਮੁਖ ਪਿਆਰਿਓ, ਰਾਤ ਨੂੰ ਤੁਰਨ ਵਾਲੀਆਂ ਜੂਨੀਆਂ ਭੂਤ ਪ੍ਰੇਤ ਜਪੇਂਗੇ, ਜਪਦੇ ਰਹੇ ਨੇ ਵਾਹਿਗੁਰੂ ਦਾ ਨਾਮ, ਜਪ ਰਹੇ ਹਨ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਤੇ ਆਉਣ ਵਾਲੇ ਸਮੇਂ ਵਿੱਚ ਵੀ ਜਪਦੇ ਰਹਿਣਗੇ।
ਜੀਵ ਜਤੇ ਜਲ ਮੇ ਥਲ ਮੈਂ,
ਕਿਹਨੂੰ ਜਪਦੇ ਨੇ ਹੁਣ, ਇਹ ਨਿਰਣਾ ਕਰਦੇ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ। ਕਿਸ ਅਕਾਲ ਪੁਰਖ ਕਿਸਦਾ ਨਾਂ ਜਪਦੇ ਨੇ? ਦੇਵੀ ਦੇਵਤੇ ਰਾਕਸ਼ ਮੁਨ ਸਾਰੇ ਇੰਦਰ ਆਦਿਕ ਤਿੰਨਾਂ ਲੋਕਾਂ ਵਿੱਚ ਕਿਹਨੂੰ ਜਪ ਰਹੇ ਨੇ? ਉਸ ਵਾਹਿਗੁਰੂ ਨੂੰ ਜਿਸਨੇ ਜੀਵ ਜਿੱਤੇ, ਜਿਤਨੇ ਵੀ 84 ਲੱਖ ਜੀਵ ਪੈਦਾ ਕੀਤੇ ਨੇ, ਜਲ ਵਾਲੇ, ਥਲ ਧਰਤੀ ਵਾਲੇ, ਆਕਾਸ਼ ਵਾਲੇ, ਤੇ ਕਿੰਨੇ ਚਿਰ ਵਿੱਚ ਪੈਦਾ ਕੀਤੇ ਨੇ, ਪਲ ਹੀ ਪਲ ਮੈਂ, ਕਿਹਨੂੰ ਜਪ ਰਹੇ ਨੇ ਸਾਰੇ? ਜਿਹਨੇ ਇੱਕ ਪਲ ਦੇ ਵਿੱਚ ਹੀ, ਇੱਥੇ ਵੇਖ ਲਓ ਗੁਰਸਿੱਖ ਪਿਆਰਿਓ, ਬੱਚਾ ਪੈਦਾ ਹੋਣ ਵਾਸਤੇ ਵੀ 10 ਮਹੀਨੇ ਲੱਗਦੇ ਨੇ, ਪਰ ਉਸ ਅਕਾਲ ਪੁਰਖ ਵਾਹਿਗੁਰੂ ਨੇ ਅਨੰਤ ਜੀਵ, ਅਨੰਤ ਖੰਡ ਬ੍ਰਹਿਮੰਡ ਇੱਕ ਪਲ ਵਿੱਚ ਸਾਜ ਦਿੱਤੇ। ਆਖੋ
ਸਤਨਾਮ ਸ਼੍ਰੀ ਵਾਹਿਗੁਰੂ।
ਇੱਥੇ ਵੇਖੋ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਉਹਦੀ ਕਿਰਤ ਬਾਬ ਚ ਕੀ ਕਹਿੰਦੇ ਨੇ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਜਿਤਨੇ ਖੰਡ ਬ੍ਰਹਿਮੰਡ ਨੇ, ਜਬ ਉਦ ਕਰਖ ਕਰਤ ਕਰਤਾਰਾ, ਪਰਜਾ ਤਰਤਵ ਦੇ ਅਪਾਰਾ। ਜਬ ਉਦ ਕਰਖ ਕਹੀਏ ਆਪਣੇ ਵੱਲੋਂ ਮਾਇਆ ਨੂੰ ਪਰੇ ਤੱਕਦਾ, ਉਦ ਕਰਖ ਸ਼ਕਤੀ ਹੈ ਆਪ ਤੋਂ ਪਰੇ ਤੱਕਣਾ। ਇੱਕ ਪੁਲ ਸ਼ਬਦ ਹੈ, ਇੱਕ ਪੁਸ਼ ਹੈ, ਇੱਕ ਖਿੱਚਣਾ ਹੁੰਦਾ ਹੈ, ਇੱਕ ਪਰੇ ਤੱਕਣਾ ਹੁੰਦਾ ਹੈ। ਜਦ ਵਾਹਿਗੁਰੂ ਇਸ ਮਾਇਆ ਨੂੰ ਆਪ ਤੋਂ ਪਰੇ ਤੱਕਦੇ ਤਾਂ ਸਾਰੀ ਦੁਨੀਆ ਪਰਜਾ ਧਰਤਵ ਦੇ ਆਕਾਰ। ਪਰ ਕਿੰਨੇ ਕੁ ਚਿਰ ਵਿੱਚ? ਗੁਰਮੁਖ ਪਿਆਰਿਓ, ਖਾਰਨ ਭਰਨ ਜਾਂ ਕਾ ਨੇਤਰ ਫੋੜ, ਇਸ ਸਾਰੇ ਗ੍ਰਹਿ ਬ੍ਰਹਿਮੰਡਾਂ ਨੂੰ ਸਾਜ ਦੇਣਾ, ਅਨੰਤ ਜੀਵਾਂ ਨੂੰ, ਇਹ ਜੋ ਵੀ ਤੁਸੀਂ ਮਖਲੂਕਾਤ ਵੇਖ ਰਹੇ ਹੋ, ਇਹਨਾਂ ਸਾਰਿਆਂ ਨੂੰ ਸਾਜਣਾ ਬਣਾਉਣਾ ਉਸ ਵਾਹਿਗੁਰੂ ਦੇ ਇੱਕ ਅੱਖ ਦੇ ਫਰਕਣ ਜਿੰਨਾ ਸਮਾਂ। ਆਖੋ
ਸਤਨਾਮ ਸ਼੍ਰੀ।
ਹਰਨ ਕਹੀਏ ਨਾਸ ਕਰਨਾ, ਭਰਨ ਕਹੀਏ ਬਣਾਉਣਾ ਸ੍ਰਿਸ਼ਟੀ ਨੂੰ। ਹਰਨ ਭਰਨ ਜਾਂ ਕਾ ਨੇਤਰ ਫੋੜ, ਫੋੜ ਕਹੀਏ ਫਰਕਣਾ, ਆਪਾਂ ਨੇਤਰ ਕਹੀਏ ਅੱਖ, ਅੱਖ ਫਰਕਦੇ ਹਾਂ ਨਾ ਆਪਾਂ। ਲੈ ਕੋਈ ਘੜੀ ਉਹ ਨੀ ਬਣੀ ਹੋਣੀ ਜਿਹੜਾ ਉਸ ਟਾਈਮ ਨੂੰ ਮਿਲ ਲਵੇ ਵੀ ਕਿੰਨਾ ਕੁ ਟਾਈਮ ਲੱਗਦਾ। ਅੱਖ ਦੇ ਫਰਕਣ ਨੂੰ ਕੀ ਚੀਜ਼ ਲੱਗਦੀ? ਜਿੰਨੇ ਚਿਰ ਚ ਤੇਰੀ ਅੱਖ ਫਰਕਦੀ ਹੈ, ਇੰਨੇ ਚਿਰ ਚ ਵਾਹਿਗੁਰੂ ਖੰਡਾ ਬ੍ਰਹਿਮੰਡਾ ਸ੍ਰਿਸ਼ਟੀ ਨੂੰ ਸਾਜ ਦਿੰਦਾ ਤੇ ਇੰਨੇ ਚਿਰ ਵਿੱਚ ਹੀ ਸਮਾਪਤ ਕਰ ਦਿੰਦਾ। ਹਰਨ ਭਰਨ ਜਾਂ ਕਾ ਨੇਤਰ ਫੋੜ, ਤੇ ਇਸ ਜਿਹੜੀ ਕਰਾਮਾਤ ਨਾਲ, ਜਿਸ ਕਿਰਿਆ ਨਾਲ ਉਹ ਬਣਾਉਂਦਾ ਤੇ ਢਾਉਂਦਾ, ਇਸ ਕਾ ਮੰਤਰ ਨਾ ਜਾਣੇ ਹੋ। ਇਸ ਵਿਧੀ ਨੂੰ, ਇਸ ਸੂਤਰ ਨੂੰ, ਇਸ ਕੰਮ ਨੂੰ ਕੋਈ ਦੁਨੀਆਂ ਦੀ ਸਾਇੰਸ ਵਿਦਵਾਨ, ਕੋਈ ਪੜ੍ਹਿਆ ਲਿਖਿਆ ਅੱਜ ਤੱਕ ਜਾਣੇ ਨਹੀਂ ਸਕਿਆ। ਕਿਸ ਚੀਜ਼ ਨੂੰ? ਕਿ ਕੇਵਦ ਸਜਾ ਪ੍ਰਥਮ ਸੰਸਾਰਾ, ਕੋਈ ਜਾਣੇ ਨਹੀਂ ਸਕਿਆ ਉਸ ਵਾਹਿਗੁਰੂ ਨੇ ਸ੍ਰਿਸ਼ਟੀ ਕਿਵੇਂ ਸਾਜੀ ਹੈ। ਆਪੋ ਆਪਣੀ ਅਨੁਮਾਨ ਲਾਉਂਦੇ ਨੇ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸਵਈਏ ਵਿੱਚ ਕਹਿੰਦੇ, ਭਾਈ ਰਾਖਸ਼ ਦੇਵ ਸੱਪ ਰਾਤਾਂ ਨੂੰ ਤੁਰਨ ਵਾਲੇ ਭੂਤ ਪ੍ਰੇਤ, ਪਿਛਲੇ ਸਮੇਂ ਵਿੱਚ ਵਰਤਮਾਨ ਵਿੱਚ ਆਉਣ ਵਾਲੇ ਵਿੱਚ ਜਪਾਂਗੇ ਕਿਹਨੂੰ ਜਪ ਰਹੇ ਨੇ ਜੋ ਸਾਰੀ ਸ੍ਰਿਸ਼ਟੀ ਨੂੰ ਜੋ ਸਾਰੇ ਖੰਡਾਂ ਬ੍ਰਹਿਮੰਡਾਂ ਨੂੰ ਇੱਕ ਪਲ ਵਿੱਚ ਪਲ ਹੀ ਪਲ ਮੈਂ ਸਭ ਥਾਪ ਥਪਾਂਗੇ ਦੋਹਾਂ ਦਾ ਜੁਦਾ ਜੁਦਾ ਅਰਥ ਹੈ ਥਾਪ ਦਾ ਅਰਥ ਹੈ ਬਨਾਵਟ ਮਾਡਲ ਇਹ ਸਾਡੀਆਂ ਸਰੀਰ ਦੀਆਂ ਮਾਡਲ ਬਣਾਉਣੇ ਕੁੱਤੇ ਦਾ ਬਿੱਲੇ ਦਾ ਗਧੇ ਦਾ ਬੰਦੇ ਦਾ ਚਿੜੀ ਦਾ ਘੁੱਗੀ ਦਾ ਦੇਖੋ ਕਿਤਨੇ ਮਾਡਲ ਤੇ ਮਾਡਲ ਵੀ ਉਹਦੇ ਹੋਰ ਅਜੀਬ ਨੇ ਇੱਥੇ ਤਾਂ ਤਸਵੀਰਾਂ ਬਣਾਉਂਦੇ ਨੇ ਚਿੱਤਰਕਾਰ ਮੁਸੱਵਰ ਬਣਾਉਂਦੇ ਨੇ ਨਾ ਗੁਰਮੁਖ ਪਿਆਰੇ ਉਹ ਇੱਕ ਵਰਗੀ ਹਜ਼ਾਰ ਤਸਵੀਰ ਸ਼ੋਭਾ ਸਿੰਘ ਨੇ ਇੱਕ ਗੁਰੂ ਨਾਨਕ ਸਾਹਿਬ ਦੀ ਤਸਵੀਰ ਬਣਾਈ ਕਰੋੜਾਂ ਉਹਦੇ ਵਰਗੀਆਂ ਬਣੀਆਂ ਇੱਕ ਗੁਰੂ ਗੋਬਿੰਦ ਸਿੰਘ ਮਹਾਰਾਜ ਦੀ ਸ਼ੇਪ ਬਣਾ ਤੀ ਉਹਨੇ ਤੇ ਉਹਦੇ ਨਾਲ ਦੀਆਂ ਕਰੋੜਾਂ ਹੋਰ ਬਣ ਗਈਆਂ ਪਰ ਧੰਨ ਅਕਾਲ ਪੁਰਖ ਸ੍ਰੀ ਵਾਹਿਗੁਰੂ ਜੀ ਪਤਾ ਨੀ ਕਿੰਨੇ ਕਰੋੜ ਬੱਚੇ ਇੱਕ ਮਿੰਟ ਵਿੱਚ ਜਨਮ ਲੈਂਦੇ ਨੇ ਪਰ ਇੱਕ ਵਰਗਾ ਦੂਆ ਨੀ ਜੰਮਦਾ ਆਖੋ ਸਤਨਾਮ ਵੇਖੋ ਬਣਾਉਣ ਵਾਲਾ ਮੁਸੱਵਰ ਇੱਕ ਹੈ ਚਿੱਤਰਕਾਰ ਇੱਕ ਹੈ ਪਰ ਫੋਟੋ ਇੱਕ ਦੂਏ ਨਾਲ ਮਿਲਦੀ ਨੀ ਇੱਕ ਮਿੰਟ ਵਿੱਚ ਵੀ ਇੱਕ ਬਾਪ ਦੇ ਜਿੰਨੇ ਬੱਚੇ ਜੰਮਣਗੇ ਉਹ ਵੀ ਇੱਕ ਜੇ ਨਹੀਂ ਹੋਣਗੇ ਕਿਉਂ ਫਰਕ ਪੈਂਦਾ ਹਰ ਸਮੇਂ ਨਵੀਂ ਤਸਵੀਰ ਕਿਉਂ ਹੈ ਸ੍ਰੀ ਗੁਰੂ ਅਮਰਦਾਸ ਮਹਾਰਾਜ ਗੁਰੂ ਗ੍ਰੰਥ ਸਾਹਿਬ ਵਿੱਚ ਬਚਨ ਕਰਦੇ ਨੇ ਮੇਰੇ ਠਾਕਰ ਇਹ ਖੇਲ ਰਚਾਇਆ ਕੋਈ ਨਾ ਕਿਸੇ ਜਿਹਾ ਉਪਾਇਆ ਇੱਕ ਵਰਗਾ ਬਣਾਇਆ ਹੀ ਨਹੀਂ ਉਹ ਜੇ ਬਣਾ ਦਿੰਦਾ ਨਾ ਇੱਕ ਵਰਗਾ ਦੂਆ ਡਾਂਗ ਖੜਕ ਪੈਣੀ ਸੀ ਦੂਆ ਕਹਿੰਦਾ ਮੇਰਾ ਚਾਚਾ ਦੂਆ ਕਹਿੰਦਾ ਮੇਰਾ ਡੈਡੀ ਹੈ ਅੱਜ ਖੇ ਆਖੋ ਸਤਨਾਮ ਕਈ ਛਿੜ ਪਿਆ ਤਾਂ ਇੱਥੇ ਜੇ ਇੱਕ ਵਰਗਾ ਦੂਆ ਬਣਾ ਦਿੰਦਾ ਨਾ ਗੜਬੜਿਆ ਗੜਬੜ ਹੋ ਗਈ ਸੀ ਪਛਾਣੇ ਨਹੀਂ ਸੀ ਡੈਡੀ ਮੇਰਾ ਡੈਡੀ ਕਿਹੜਾ ਹੈ ਗੁਆਂਢੀ ਦਾ ਡੈਡੀ ਕਿਹੜਾ ਹੈ ਦੇਖੋ ਕੈਸਾ ਖੇਲ ਉਹਦੀ ਟੈਕਨੀਕ ਵੇਖੋ ਉਹਦੀ ਸਾਇੰਸ ਵੇਖੋ ਉਹਦੀ ਦੂਰ ਦ੍ਰਿਸ਼ਟੀ ਵੇਖੋ ਹਰ ਪਲ ਵਿੱਚ ਜੋ ਬੱਚਾ ਜਨਮ ਲੈਂਦਾ ਹੈ ਉਹ ਪਹਿਲੇ ਵਰਗਾ ਨਹੀਂ ਹੋਵੇਗਾ ਹੁਣ ਬਹੁਤ ਗੰਭੀਰਤਾ ਨਾਲ ਸੁਣਿਓ ਸਿਆਣੇ ਬੈਠੇ ਹੋ ਇਹ ਫਰਕ ਕਿਉਂ ਪੈ ਰਿਹਾ ਮੁਸੱਵਰ ਇੱਕ ਹੈ ਚਿੱਤਰਕਾਰ ਇੱਕ ਹੈ ਹਰ ਤਸਵੀਰ ਵਿੱਚ ਫਰਕ ਕਿਉਂ ਹੈ ਬਸ ਇਹ ਬੜਾ ਕੰਪਲੀਕੇਟਡ ਮਸਲਾ ਹੈ ਜਦ ਮੁਸੱਵਰ ਇੱਕ ਹੈ ਤੱਤ ਇੱਕ ਹਨ ਪੰਜੇ ਪੰਜ ਤੱਤ ਕੋ ਤਨ ਰਚਿਓ ਸਿਆਹੀ ਇੱਕ ਹੈ ਮਿੱਟੀ ਇੱਕ ਹੈ ਕਾਗਜ਼ ਇੱਕ ਹੈ ਕਲਮ ਇੱਕ ਹੈ ਬੁਲਾਉਣ ਵਾਲਾ ਇੱਕ ਹੈ ਤੇ ਫਿਰ ਗੁਰਮੁਖ ਪਿਆਰੇ ਹੋ ਇੱਕ ਪਲ ਵਿੱਚ ਜਿੰਨੀਆਂ ਤਸਵੀਰਾਂ ਬਣਦੀਆਂ ਨੇ ਉਹਨਾਂ 'ਚ ਫਰਕ ਕਿਉਂ ਹੈ ਉਹ ਫਰਕ ਤਾਂ ਹੈ ਗੁਰਮੁਖ ਪਿਆਰਿਓ ਉਹ ਜਿਹੜਾ ਮੁਸੱਵਰ ਸਾਨੂੰ ਪਲ ਹੀ ਪਲ ਮੈਂ ਥਾਪ ਥਾਪ ਦਾ ਅਰਥ ਹੈ ਇੱਥੇ ਬਣਾਵਟ ਮਾਡਲ ਸ਼ੇਪ ਬਣਾਉਣੀ ਉਹ ਜਿਹੜਾ ਬਣਾਉਂਦੇ ਨਾ ਸਾਡੇ ਸਰੀਰ ਦੇ ਮਾਡਲ ਸ਼ੇਪਾਂ ਬਣਾਵਟ ਉਹ ਹਰ ਪਲ ਖੁਦ ਨਵਾਂ ਹੈ ਅੱਜ ਕੇ ਆਖੋ ਸਤਨਾਮ ਜਿਹੜਾ ਮੁਸੱਵਰ ਹਰ ਪਲ ਨਵਾਂ ਹੈ ਉਹਦੀ ਬਣਾਈ ਹੋਈ ਤਸਵੀਰ ਵੀ ਹਰ ਪਲ ਨਵੀਂ ਹੋਵੇਗੀ ਸਾਹਿਬ ਮੇਰਾ ਨੀਤ ਨਵਾਂ ਸ਼ੋਭਾ ਸਿੰਘ ਤਾਂ ਇੱਕੋ ਸੀ ਜਿਹੜਾ ਪਿੱਛੇ ਸੀ ਵਰਤਮਾਨ ਸੀ ਪਾਸਟ ਵਿੱਚ ਵੀ ਨਹੀਂ ਨਹੀਂ ਉਹ ਅਕਾਲ ਪੁਰਖ ਜਿਹੜਾ ਪਲ ਹੀ ਪਲ ਵਿੱਚ ਅਨੇਕਾਂ ਖੰਡਾਂ ਬ੍ਰਹਿਮੰਡਾਂ ਨੂੰ ਸਾਜ ਰਿਹਾ ਹੈ ਬਨਾਵਟ ਕਰ ਰਿਹਾ ਹੈ ਉਹ ਖੁਦ ਹਰ ਪਲ ਨਵਾਂ ਉਹ ਜਿਹੜਾ ਪਿਛਲੇ ਪਲ ਸੀ ਹੁਣ ਨਹੀਂ ਜੇ ਪਿਛਲੇ ਪਲ ਵਾਲਾ ਹੀ ਹੁਣ ਹੋਵੇ ਇੱਕ ਦਿਨ ਬੁੜਾ ਹੋ ਜਾਵੇ ਤੇ ਚੜ੍ਹਾਈ ਵੀ ਕਰ ਜਾਵੇ ਅੱਜ ਖੇ ਰੱਖੋ ਸਤਨਾਮ ਉਹ ਤਾਂ ਹਰ ਪਲ ਨਵਾਂ ਹੈ ਜਿਹੜਾ ਮੁਸੱਵਰ ਚਿੱਤਰਕਾਰ ਹਰ ਪਲ ਨਵਾਂ ਹੈ ਉਹਦੀ ਮੁਸੱਵਰੀ ਉਹਦੀ ਚਿੱਤਰਕਾਰੀ ਵੀ ਨਵੀਂ ਹੋਵੇਗੀ ਹਰ ਪਲ ਜੋ ਜਨਮ ਲੈਂਦਾ ਹੈ ਉਹ ਨਵਾਂ ਮਾਡਲ ਲੈ ਕੇ ਆਵੇਗਾ ਤੇ ਗੁਰਮੁਖ ਪਿਆਰੇ ਸਤਿਗੁਰ ਪਾਤਸ਼ਾਹ ਜੀ ਨੇ ਕਬੀਰ ਜੀ ਨੇ ਇਸੇ ਕਰਕੇ ਬਾਬਾ ਨਖਰੀ ਵਿੱਚ ਸਾਨੂੰ ਬਚਨ ਕੀਤਾ ਚੱਚਾ ਰਚਤ ਚਿੱਤਰ ਹੈ ਭਾਰੀ ਹੈ ਕੋਈ ਮਾਪ ਸਕਦਾ ਉਹਦੀ ਚਿੱਤਰਕਾਰੀ ਕਿੰਨੇ ਫੁੱਟ ਕਿੰਨੇ ਗਜ ਕਿੰਨੇ ਮੀਲ ਕਿੰਨੇ ਕਿੰਨੀ ਲੰਬਾਈ ਚੜਾਈ ਹੈ ਉਹਦੀ ਚਿੱਤਰਕਾਰੀ ਦੀ ਅਸੀਂ ਤਾਂ ਤਸਵੀਰਾਂ ਲੈਂਦੇ ਹੋ 6 ਇੰਚ ਚੌੜੀ ਹੈ 8 ਇੰਚ ਲੰਬੀ ਹੈ 1.5 ਫੁੱਟ ਲੰਬੀ ਹੈ 2.5 ਫੁੱਟ ਚੌੜੀ ਹੈ ਨਹੀਂ ਨਹੀਂ ਉਹਦੀ ਜਿਹੜੀ ਚਿੱਤਰਕਾਰੀ ਕੀਤੀ ਹੋਈ ਹੈ ਕੋਈ ਮਾਪੋ ਕਿੰਨੀ ਕੁ ਹੈ ਚੱਚਾ ਰਚਿਤ ਚਿੱਤਰ ਹੈ ਭਾਰੀ ਪਿਛਲੇ ਸਾਇੰਸਦਾਨ ਚਲੇ ਗਏ ਹੁਣ ਵਾਲੇ ਜਾਣ ਦੀ ਤਿਆਰੀ ਵਿੱਚ ਹੈ ਆਉਣ ਵਾਲੇ ਵੀ ਚਲੇ ਜਾਣਗੇ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ ਨਹੀਂ ਪਾ ਸਕੇ ਉਹਦਾ ਅੰਤ ਨਹੀਂ ਪਾ ਰਹੇ ਹੁਣ ਵਾਲੇ ਤੇ ਨਾ ਹੀ ਆਉਣ ਵਾਲੇ ਪਾਉਣਗੇ। ਕਿਉਂ? ਜਦ ਆਉਣ ਵਾਲਿਆਂ ਨੇ ਹੋਣਾ ਉਹਨੇ ਪੁਰਾਣਾ ਹੋਣਾ ਹੀ ਨੀ, ਉਹਨੇ ਨਵਾਂ ਹੀ ਹੋਣਾ। ਅਜਿਹੇ ਆਖੋ ਸਤਨਾਮ, ਜਿਹਨੂੰ ਅੱਜ ਖੋਜ ਰਹੇ ਉਹ ਕੱਲ ਨੂੰ ਹੋਏ ਨੀ। ਜੇ ਤਾਂ ਕੱਲ ਨੂੰ ਵੀ ਉਹੀ ਹੋਵੇ ਉਹ ਤਾਂ ਉਹਦੀ ਖੋਜ ਪੂਰੀ ਹੋ ਸਕਦੀ ਹੈ। ਉਹ ਤਾਂ ਕੱਲ ਨੂੰ ਨਵਾਂ, ਪਰਸੋਂ ਨੂੰ ਫੇਰ ਨਵਾਂ, ਕਿੱਥੇ ਉਹਦੀ ਖੋਜ ਕਰੂਗਾ ਕੋਈ? ਜੋ ਚੀਜ਼ ਹਰ ਦਿਨ ਨਵੀਂ ਬਦਲ ਰਹੀ ਹੈ ਤੇ ਉਹਦੀ ਖੋਜ ਨਵੀਂ ਹੁੰਦੀ ਰਹੂਗੀ। ਪਰ ਬਲਿਹਾਰੀ ਕੁਦਰਤ ਵਸਿਆ, ਤੇਰਾ ਅੰਤ ਨਾ ਜਾਈ ਲਖਿਆ, ਪਲ ਹੀ ਪਲ ਮੈਂ ਸਭ ਥਾਪ। ਕਬੀਰ ਸਾਹਿਬ ਕਹਿੰਦੇ, ਚੱਚਾ ਰਚਿਤ ਚਿੱਤਰ ਹੈ ਭਾਰੀ। ਉਹ ਸਾਨੂੰ ਕੀ ਹੁਕਮ ਕੀਤਾ ਫਿਰ? ਉਹ ਚਿੱਤਰਾਂ ਨਾਲ ਨਾ ਜੁੜੋ, ਤਸਵੀਰਾਂ ਨਾਲ ਨਾ ਜੁੜੋ, ਉਹਦੀ ਬਣਾਈ ਹੋਈ ਚਿੱਤਰਕਾਰੀ ਨੂੰ ਨਾ ਵੇਖੋ, ਉਹਦੇ ਵਿੱਚ ਫਸ ਜਾਓਗੇ। ਤਜ ਚਿੱਤਰ ਚੇਤੋ ਚਿੱਤਕਾਰੀ, ਉਹਦੀਆਂ ਬਣਾਈਆਂ ਤਸਵੀਰਾਂ ਨੂੰ ਛੱਡ ਦੋ, ਬਣਾਉਣ ਵਾਲੇ ਨਾਲ ਜੁੜ ਜਾਓ। ਆਖੋ ਸਤਨਾਮ, ਚਿੱਤਰ ਉਹਦੇ ਬਣਾਏ ਚਿੱਤਰਾਂ ਨਾਲ ਬੜੇ ਬਣ ਰਹੇ ਤੇ ਬੜੇ ਬਣ ਰਹੇ ਨੇ, ਬੜੇ ਬਣਗੇ। ਚਿੱਤਰ ਕਦੇ ਰਹਿਣਾ ਨੀ, ਪਰ ਉਹ ਚਿੱਤਰਕਾਰ ਸਦਾ ਰਵੇਗਾ। ਤਜ ਚਿੱਤਰ ਹੈ ਚੇਤੋ ਚਿੱਤਕਾਰੀ, ਜਿਹੜਾ ਚਿੱਤਰ ਕਰ ਰਿਹਾ ਉਹਨੂੰ ਚੇਤੋ, ਉਹਨੂੰ ਯਾਦ ਕਰੋ। ਪਰ ਮੁਸ਼ਕਲ ਵੀ ਦੱਸ ਦਿੱਤੀ ਕਬੀਰ ਸਾਹਿਬ ਨੇ, ਚਿੱਤਰ ਬਚਿੱਤਰ ਇਹ ਹੈ ਅਵਚੇਰਾ। ਕਬੀਰ ਸਾਹਿਬ ਕਹਿੰਦੇ, ਕੀ ਕਰੀਏ ਪ੍ਰਮਾਤਮਾ, ਝਗੜਾ ਤਾਂ ਆਪੇ ਪਾਤਾ। ਚਿੱਤਰ ਬਣਾਉਣ ਵਾਲਾ ਦਿਖਦਾ ਨੀ, ਉਹਦੇ ਬਣਾਏ ਚਿੱਤਰ ਬੜੇ ਸੋਹਣੇ ਦਿਖਦੇ। ਆਖੋ ਸਤਨਾਮ, ਚਿੱਤਰ ਬਚਿੱਤਰ ਤੂੰ ਬਹੁਤ ਸੋਹਣੇ ਚਿੱਤਰ ਬਣਾ ਤੇ, ਤੇ ਤੂੰ ਦਿਖਦਾ ਨੀ ਤੇ ਉਹ ਚਿੱਤਰਾਂ ਤੇ ਫਸਣਾ ਨਾ ਸੀ। ਚਿੱਤਰ ਬਚਿੱਤਰ ਇਹ ਹੈ ਅਵਚੇਰਾ, ਇਹੀ ਤਾਂ ਝਗੜਾ ਪੈ ਗਿਆ, ਇਹੀ ਤਾਂ ਵਹਿਮ ਪੈ ਗਿਆ ਸਾਨੂੰ ਕਿ ਬਣੀ ਹੋਈ ਚੀਜ਼ ਦਿਖ ਰਹੀ ਹੈ, ਬਣਾਉਣ ਵਾਲਾ ਦਿਖਦਾ ਨੀ। ਕਿਉਂ ਨੀ ਦਿਖਦਾ? ਜੋ ਦੀਸੈ ਸੋ ਬਿਨਸ ਬਨਸ, ਦ੍ਰਿਸ਼ਟਮਾਨ ਹੈ ਸਗਲ ਮਥੇਨਾ, ਜਿਹੜਾ ਅੱਖਾਂ ਨਾਲ ਦਿਖੂਗਾ ਉਹ ਖਤਮ ਹੋ ਜਾਊਗਾ।
ਸਤਨਾਮ,
ਉਹਨੇ ਰਹਿਣਾ ਨੀ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਉਹ ਦੇਵਤੇ, ਉਹ ਇੰਦਰ ਵਰਗੇ, ਉਹ ਰਾਕਸ਼, ਉਹ ਸ਼ੇਸ਼ਨਾਗ ਕਿਹਨੂੰ ਜਪ ਰਿਹਾ? ਜਿਹਨੇ ਜੀਵ ਜਿੱਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਥਾਪ, ਸਾਰਿਆਂ ਦੇ ਮਾਡਲ ਇੱਕ ਮਿੰਟ ਚ ਬਣਾ ਤੇ। ਇੱਥੇ ਤਾਂ ਕੋਠੀ ਦਾ ਨਕਸ਼ਾ ਬਣਾਉਣ ਨੂੰ ਵੀ 7 ਦਿਨ ਲਾਉਂਦਾ ਨਕਸ਼ਾ ਨਵੀਸ, ਕਦੇ ਕੰਧਾਂ ਜੀਆਂ ਢਾ ਲੈਂਦਾ, ਕਦੇ 2 ਫੁੱਟ ਘਟਾ ਦਿੰਦਾ, ਕਦੇ 6 ਇੰਚ ਹੋਰ ਪਾਸੇ, ਕਦੇ ਤਾਕੀ ਦੀ ਥਾਂ ਰੋਸ਼ਨਦਾਨ ਲਾ ਦਿੰਦਾ, ਕਦੇ ਵਾਸ਼ਰੂਮ ਦੀ ਜਗ੍ਹਾ ਕਿਚਨ ਬਣਾ ਦਿੰਦਾ। ਆਹ ਵੇਖੋ ਉਹਨੇ ਕਿੱਡੀ ਕੋਠੀ ਬਣਾਈ ਹੈ, ਕੋਈ ਬਣਾ ਸਕਦਾ ਕੋਠੀ? ਇਸ ਦਾ ਮਾਡਲ ਵਾਹਿਗੁਰੂ ਨੇ ਇੱਕ ਪਲ ਚ ਬਣਾ ਤਾ। ਪਲ ਹੀ ਪਲ ਮੈਂ ਸਭ ਥਾਪ, ਥਾਪ ਕਹੀਏ ਮਾਡਲ ਬਣਾ ਦਿੱਤੇ, ਥੱਪਣਗੇ ਜਿੱਥੇ ਜਿੱਥੇ ਪਹੁੰਚਾਉਣੇ ਤੇ ਰੱਖਣੇ ਤੇ ਮਹੀਨੇ ਨੀ ਲੱਗੇ, ਪਲ ਚ ਪਹੁੰਚਾ ਤੇ। ਆਖੋ ਸਤਨਾਮ, ਜਿਹੜੇ ਪਤਾਲਾਂ ਦੇ ਜੀਵ ਤੇ ਪਤਾਲਾਂ ਚ ਪਹੁੰਚਾ ਤੇ, ਧਰਤੀ ਵਾਲੇ ਧਰਤੀ, ਆਕਾਸ਼ ਵਾਲੇ ਆਕਾਸ਼ ਤੇ, ਉਹਨੂੰ ਪਹੁੰਚਾਉਣ ਵਿੱਚ ਵੀ ਦੇਰ ਨੀ ਲੱਗੀ, ਨਾ ਬਣਾਉਣ ਵਿੱਚ ਦੇਰ ਲੱਗੀ, ਨਾ ਉਹਨਾਂ ਨੂੰ ਟਿਕਾਉਣ ਵਿੱਚ। ਕਿੱਥੇ ਕਿੱਥੇ ਕੋਈ ਜੀਵ ਰੱਖਣੇ, ਕਿਤੇ ਸਮੁੰਦਰ ਬਣਾ ਕੇ ਮੱਛੀਆਂ ਨੂੰ 6 ਮਹੀਨੇ ਚ ਪਹੁੰਚਾਇਆ ਹੋਣਾ ਵੀ ਤੁਸੀਂ ਸਮੁੰਦਰ ਚ ਰਹੋ? ਨਹੀਂ ਨਹੀਂ, ਪਲ ਹੀ ਪਲ ਮੈਂ, ਹਿਮਾਯੂ ਪੰਛੀ ਜਿਹੜਾ ਰਹਿੰਦਾ ਫਿਨਿਕਸ ਉੱਤੇ, ਕਿਤੇ ਉਹਨੂੰ ਉਡਾਨ ਭਰਦੇ ਭਰਦਿਆਂ ਨੂੰ 3-4 ਮਹੀਨੇ ਲੱਗੇ ਹੋਣੇ ਉੱਤੇ ਜਾਣ ਤੇ, ਹੱਥ ਗ੍ਰੈਵਿਟੀ ਤੇ ਉੱਤੇ ਹੀ ਰਹਿੰਦਾ ਉਹ ਗੁਰਸਿੱਖ ਪਿਆਰਿਓ। ਪਲ ਹੀ ਪਲ ਮੈਂ, ਚਾਹੇ ਕੋਈ ਆਕਾਸ਼ ਵਿੱਚ ਭੇਜੇ, ਚਾਹੇ ਪਤਾਲ ਵਿੱਚ ਭੇਜੇ, ਚਾਹੇ ਕੋਈ ਧਰਤੀ ਤੇ ਟਿਕਾਏ, ਉਹ ਬਣਾ ਵੀ ਪਲ ਵਿੱਚ ਦਿੱਤੇ ਤੇ ਥਾਂ ਪਰ ਥਾਂ ਪਹੁੰਚਾ ਵੀ ਪਲ ਵਿੱਚ ਦਿੱਤੇ। ਉਸ ਵਾਹਿਗੁਰੂ ਨੂੰ ਜਪ ਰਹੇ ਨੇ, ਜੀਵ ਜਿੱਤੇ ਜਲ ਮੈਂ ਥਲ ਮੈਂ, ਪਲ ਹੀ ਪਲ ਮੈਂ ਸਭ ਥਾਪ ਥੱਪੇਂਗੇ। ਜਿਸ ਅਕਾਲ ਪੁਰਖ ਵਾਹਿਗੁਰੂ ਨੇ ਐਸੇ ਖੰਡ ਬ੍ਰਹਿਮੰਡ ਜਿਨ੍ਹਾਂ ਦੀ ਗਿਣਤੀ ਉਹ ਨਹੀਂ ਹੋ ਸਕੀ, ਇੱਕ ਪਲ ਵਿੱਚ ਬਣਾ ਕੇ ਟਿਕਾ ਦਿੱਤੇ, ਉਸਨੂੰ ਕੌਣ ਜਪ ਰਹੇ ਨੇ? ਦਾਨਵ ਰਾਕਸ਼ ਵੀ ਜਪ ਰਹੇ ਨੇ, ਦੇਵ ਦੇਵਤੇ ਜਪ ਰਹੇ ਨੇ, ਉਹਨੂੰ ਸ਼ੇਸ਼ਨਾਗ ਜਪ ਰਿਹਾ ਦਿਨ ਰਾਤ ਗੁਰਸਿੱਖ ਪਿਆਰਿਓ, ਤੇ ਪਿੱਛੇ ਜਪਦੇ ਸੀ ਹੁਣ ਜਪ ਰਹੇ ਨੇ, ਤੇ ਅੱਗੇ ਨੂੰ ਵੀ ਜਪਦੇ ਰਹਿਣਗੇ ਉਸ ਕਰਤਾ ਪੁਰਖ ਸ੍ਰੀ ਅਕਾਲ ਪੁਰਖ ਜੀ ਨੂੰ।
ਉਹਨੇ ਪ੍ਰਤਾਪਨ ਬਾੜ ਚੈਤ ਧੁਨ,
ਤੇ ਜਿਹੜੇ ਜਪਦੇ ਨੇ ਉਹਨੂੰ, ਉਹਨਾਂ ਦੀ ਗੱਲ ਹੁਣ ਕਰ ਰਹੇ ਨੇ ਮਹਾਰਾਜ। ਪਹਿਲਾਂ ਜਪਣ ਵਾਲਿਆਂ ਦੀ ਗੱਲ ਕੀਤੀ, ਕੌਣ ਕੌਣ ਜਪ ਰਹੇ ਨੇ, ਫਿਰ ਕਿਹਨੂੰ ਜਪ ਰਹੇ ਨੇ, ਹੁਣ ਉਹਨਾਂ ਦੇ ਜਪਣ ਦਾ ਫਲ ਕੀ ਹੈ, ਉਹਨਾਂ ਨੂੰ ਮਿਲਦਾ ਕੀ ਹੈ। ਪੁੰਨ ਪ੍ਰਤਾਪਨ ਬਾਡ
जैत धुन ਉਹ ਜਿਹੜਾ ਸਿਮਰਨ ਦਾ ਪੁੰਨ ਹੈ, ਵਾਹਿਗੁਰੂ ਦੇ ਸਿਮਰਨ ਦਾ ਜਿਹੜਾ ਪੁੰਨ ਹੈ ਨਾ, ਉਹਦਾ ਜਿਹੜਾ ਪ੍ਰਤਾਪ ਹੈ ਨਾ ਗੁਰਮੁਖ ਪਿਆਰੇ, ਉਹ ਪ੍ਰਤਾਪ ਇੱਕ ਹੁੰਦਾ ਬੀਜ, ਇੱਕ ਹੁੰਦਾ ਬੂਟਾ। ਜੇ ਬੀਜ ਬੀਜੇ ਰਵੇ ਨਾ, ਉਹਦਾ ਵਧਣਾ ਕਿਸੇ ਦੇ ਸਾਹਮਣੇ ਨਹੀਂ ਆਇਆ ਕਰਦਾ। ਬੀਜ ਜਦੋਂ ਉੱਗਦਾ ਤਾਂ ਉਹਦਾ ਪ੍ਰਤਾਪ ਦਿਖਣ ਲੱਗਦਾ, ਦਰਖਤ ਬਣਨ ਲੱਗਦਾ, ਫੁੱਲ ਲੱਗਦੇ ਨੇ, ਫਲ ਲੱਗਦੇ ਨੇ। ਇਸ ਤਰ੍ਹਾਂ ਉਹ ਜਿਹੜੇ ਦੇਵ ਦਾਨਵ ਮੁਨ ਰਾਕਸ਼ ਉਸ ਵਾਹਿਗੁਰੂ ਨੂੰ ਜਪ ਰਹੇ ਨੇ ਨਾ, ਉਹਦਾ ਜਿਹੜਾ ਪੁੰਨ ਹੈ, ਉਹਦਾ ਪ੍ਰਤਾਪ ਕਿੰਨਾ ਕੁ ਹੈ। ਬਾਅਦ ਉਹ ਦਿਨ ਪਰ ਦਿਨ ਵੱਧਦਾ ਹੀ ਜਾਂਦਾ ਹੈ। ਆਖੋ ਸਤਨਾਮ ਸ਼੍ਰੀ ਵਾਹਿਗੁਰੂ ਦੇ ਸਿਮਰਨ ਦਾ ਜਿਹੜਾ ਪੁੰਨ ਹੈ ਨਾ ਗੁਰਮੁਖ ਪਿਆਰਿਓ, ਉਸ ਪੁੰਨ ਦਾ ਜੋ ਤੇਜ ਪ੍ਰਤਾਪ ਹੈ ਉਹ ਬਾਅਦ ਉਹਨੇ ਘਟਣਾ ਨਹੀਂ ਗੁਰਸਿੱਖ ਪਿਆਰਿਓ, ਉਹ ਵੱਧਦਾ ਹੀ ਜਾਊਗਾ। ਤੇ ਉਸ ਪੁੰਨ ਪ੍ਰਤਾਪ ਦੇ ਵਧਣ ਦਾ ਨਤੀਜਾ ਕੀ ਹੋਣਾ? ਜੈਤ ਧੁਨ। ਜਿਨ੍ਹਾਂ ਜਿਨ੍ਹਾਂ ਨੇ ਉਹ ਸਤਨਾਮ ਵਾਹਿਗੁਰੂ ਦਾ ਜਾਪ ਕੀਤਾ ਉਹ ਪੁੰਨ ਬੀਜਿਆ, ਕਿਉਂਕਿ ਸਭ ਤੋਂ ਵੱਡਾ ਪੁੰਨ ਇੱਥੇ ਕੀ ਹੈ? ਸਭ ਤੋਂ ਵੱਡਾ ਪੁੰਨ ਕਿਤੇ ਗੁਰੂ ਗ੍ਰੰਥ ਸਾਹਿਬ ਤੋਂ ਪੁੱਛੋ ਨਾ। ਇੱਥੇ ਤਾਂ ਕਹਿ ਦਿੰਦੇ 11,000 ਦੇ ਤਾ ਬੜਾ ਦਾਨ ਕਰੇ, 1,00,000 ਦੇ ਤਾ ਬੜਾ ਪੁੰਨ ਕਰੇ, ਲੰਗਰ ਲਾ ਤਾ ਬੜਾ ਪੁੰਨ ਕੀਤਾ, ਪਰ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਸਭ ਤੋਂ ਵੱਡਾ ਪੁੰਨ ਪੁੱਛੋ ਕੀ ਹੈ? ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕੋਟ ਪੁੰਨ ਸੁਣ ਹਰ ਕੀ ਬਾਣੀ। ਜਦੋਂ ਤੂੰ ਵਾਹਿਗੁਰੂ ਦਾ ਨਾਮ ਜਪੇਗਾ, ਵਾਹਿਗੁਰੂ ਦਾ ਨਾਮ ਸੁਣੇਗਾ, ਕਰੋੜ ਪੁੰਨ ਹੋ ਜਾਣਗੇ। ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕੋਈ ਕਰ ਸਕਦਾ? ਇੱਥੇ ਦਾ ਅਮੀਰ ਹੋਣਾ ਬਾਦਸ਼ਾਹ ਵੀ ਨਹੀਂ ਕਰ ਸਕਦਾ, ਸਾਡੇ ਦੇਸ਼ ਦਾ ਬਿਰਲਾ ਵੀ ਨਹੀਂ ਕਰ ਸਕਦਾ ਕਰੋੜ ਪੁੰਨ, ਟਾਟਾ ਡਾਲਮੀਆ ਵੀ ਨਹੀਂ ਕਰ ਸਕਦੇ ਕਰੋੜ ਪੁੰਨ। ਕਰੋੜ ਪੁੰਨ ਕਿਤੇ ਥੋੜਾ ਹੁੰਦਾ, ਪਰ ਜਦੋਂ ਵਾਹਿਗੁਰੂ ਦਾ ਨਾਮ ਕੋਈ ਜਪਦਾ ਤੇ ਸੁਣਦੇ, ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਕਰੋੜ ਪੁੰਨਾਂ ਦੀ ਪ੍ਰਾਪਤੀ ਹੋ ਗਈ। ਕੋਟ ਪੁੰਨ ਸੁਣ ਹਰ ਕੀ ਬਾਣੀ। ਉਹ ਜਿਹੜੇ ਵਾਹਿਗੁਰੂ ਦੇ ਸਿਮਰਨ ਦਾ ਪੁੰਨ ਹੈ, ਉਹਦਾ ਜਿਹੜਾ ਪ੍ਰਤਾਪ ਹੈ ਉਹ ਕੈਸਾ ਹੈ? ਬਾੜ ਉਹਨੇ ਵੱਧਦਾ ਹੀ ਜਾਣਾ, ਘਟਦਾ ਹੀ ਨਹੀਂ। ਇੱਥੇ ਤਾਂ ਘਟਣ ਲੱਗ ਜਾਂਦਾ ਗੁਰਮੁਖ ਪਿਆਰਿਓ। ਜਿਹੜੇ ਪਿਛਲੇ ਦਾਨੀ ਸੀ ਕਿੱਥੇ ਅੱਜ? ਅੱਜ ਨਵੇਂ ਹੈਗੇ, ਸਾਤੋਂ ਬਾਅਦ ਵੱਡੇ ਹੋਰ ਦਾਨੀ ਜੰਮ ਪੈਣੇ ਹੈ। ਅੱਜ ਖੇ ਆਖੋ ਸਤਨਾਮ। ਪਰ ਉਹ ਜਿਹੜਾ ਵਾਹਿਗੁਰੂ ਦੇ ਨਾਮ ਦਾ ਪੁੰਨ ਹੈ ਨਾ, ਉਹਦਾ ਪ੍ਰਤਾਪ ਹੈ ਜਿਹੜਾ ਬਾਅਦ ਉਹਨੇ ਵੱਧਦਾ ਹੀ ਰਹਿਣਾ। ਤੇ ਕੈਸਾ ਵਧਣਾ? ਜੈਤ ਧੁਨ। ਤਿੰਨਾਂ ਲੋਕਾਂ ਵਿੱਚ ਜੈ ਜੈਕਾਰ ਹੋ ਜਾਣੀ ਹੈ। ਅੱਜ ਖੇ ਆਖੋ ਸਤਨਾਮ। ਧੁਨ ਕਹੀਏ ਆਵਾਜ਼, ਜੈਤ ਕਹੀਏ ਜੈ ਜੈਕਾਰ। ਜਿਨ੍ਹਾਂ ਨੇ ਵਾਹਿਗੁਰੂ ਦਾ ਨਾਮ ਜਪਿਆ ਉਸ ਪੁੰਨ ਦਾ ਪ੍ਰਤਾਪ ਇਤਨਾ ਵਧਿਆ, ਇਤਨਾ ਵਧਿਆ ਕਿ ਤਿੰਨਾਂ ਲੋਕਾਂ ਵਿੱਚ ਉਹਨਾਂ ਦੀ ਜੈ ਜੈਕਾਰ। ਤੇ ਉਹਨਾਂ ਦੇ ਹੁੰਦਿਆਂ ਹੀ ਨਹੀਂ ਹੋਈ, ਜਦ ਤੱਕ ਸ੍ਰਿਸ਼ਟੀ ਰਹੂਗੀ ਉਹ ਜੈ ਜੈਕਾਰ ਵੱਧਦੀ ਰਹੂਗੀ। ਇੱਥੇ ਵੀ ਹੁੰਦੀ ਹੈ ਜੈ ਜੈਕਾਰ, ਆਪਣੇ ਵਿੱਚੋਂ ਹੀ ਹੈ, ਮੈਂ ਵੀ ਥੋੜੇ ਵਿੱਚੋਂ ਹੀ ਹੈ। ਥੋੜੀ ਜਿਹੀ ਪਦਵੀ ਮਿਲ ਗਈ, ਸਤਿ ਸ੍ਰੀ ਅਕਾਲ ਜੀ, ਸਤਿ ਸ੍ਰੀ ਅਕਾਲ ਜੀ, ਸਾਡੇ ਚਾਹ ਪੀਣ ਆਇਓ ਜੀ, ਹਾਰ ਵੀ ਪੈਣਗੇ, ਸਵਾਗਤ ਵੀ ਹੋਊਗਾ, ਬੈਂਡ ਬਾਜੇ ਵੀ ਵੱਜਣਗੇ। ਤਾਂ ਜਿੱਦਣ ਚਾਰ ਟੰਗੀ ਖੁਸ਼ਕੀ ਖਿਸਕ ਗਈ ਹੇਠੋਂ, ਚਾਰ ਟੰਗੀ ਮੁੜ ਕੇ ਜੇ ਦਰਵਾਜ਼ੇ 'ਚ ਉਹਨੂੰ ਵੀ ਲੰਘੂਗਾ ਤਾਂ ਵੀ ਕਹਿਣਗੇ ਇੱਥੇ ਕਾਹਤੇ ਫਿਰਦਾ, ਜਿੱਥੇ ਆਖੋ ਸਾਧਨਾ, ਇਹ ਇੱਥੇ ਕਾਹਤੇ ਫਿਰਦਾ। ਵੇਖੋ ਇਹ ਸੰਸਾਰ ਦੀ ਪਦਵੀ, ਇਹ ਸੰਸਾਰ ਦੀ ਸ਼ਕਤੀ ਦਾ ਮਾਣ ਹੈ, ਇਹਨੂੰ ਮਹਾਰਾਜ ਨੇ ਗੁਰੂ ਗ੍ਰੰਥ ਸਾਹਿਬ ਵਿੱਚ ਲਿਖ ਦਿੱਤਾ, ਇਹ ਮਾਇਆ ਕੀ ਸ਼ੋਭਾ ਚਾਰ ਦਿਹਾੜੇ ਜਾਂਦੀ ਬਿਲਮ ਨਾ ਹੋਏ। ਇਹ ਤਾਂ ਚਾਰ ਦਿਨ ਦਾ ਚਮਤਕਾਰ ਹੈ, ਪਰ ਵਾਹਿਗੁਰੂ ਦੇ ਨਾਮ ਦੀ ਸ਼ੋਭਾ ਆ ਮਨਾ ਰਹੇ ਹੋ ਨਾ ਬਰਸੀਆਂ। ਹੁਣ ਸੰਤ ਮਹਾਰਾਜ ਡਮੇਲੀ ਵਾਲਿਆਂ ਦੀ ਬਰਸੀ ਮਨਾਉਣੀ ਹੈ, ਫਿਰ ਸੰਤ ਮਹਾਰਾਜ ਆਨੰਦ ਸਿੰਘ ਜੀ ਦੀ ਬਰਸੀ ਮਨਾਉਣੀ ਹੈ। ਕੋਈ ਨਿਊਯਾਰਕ ਵਿੱਚੋਂ ਔਰੰਗਜ਼ੇਬ ਦੀ ਬਰਸੀ ਮਨਾਉਂਦਾ ਵੇਖਿਆ? ਮਨਾਈਏ ਕਦੇ? ਅਕਬਰ ਦੀ ਬਰਸੀ ਮਨਾਈਏ ਤੇ ਕਿਸੇ ਨੇ? ਉਹ ਸਿਕੰਦਰ ਦੀ ਬਰਸੀ ਮਨਾਈਏ ਕਿਸੇ ਨੇ, ਜਿਹੜੇ ਸੱਤ ਵਲੈਤਾਂ ਦੇ ਜੇਤੂ ਸੀ? ਤੇ ਬਾਬਾ ਆਨੰਦ ਸਿੰਘ ਜੀ ਹੋਏ ਕਲੇਰਾਂ ਪੰਜਾਬ ਵਿੱਚ, ਤੇ ਬਰਸੀ ਮਨਾ ਰਹੀ ਹੈ ਨਿਊਯਾਰਕ ਵਿੱਚ। ਸੰਤ ਮਹਾਰਾਜ ਬਾਬਾ ਦਲੀਪ ਸਿੰਘ ਜੀ ਹੋਏ ਡਮੇਲੀ ਹੁਸ਼ਿਆਰਪੁਰ ਦੇ ਕੋਲ, ਤੇ ਬਰਸੀ ਮਨਾ ਰਹੇ ਨੇ ਵੀ ਰਿਚਮਿੰਡ। ਇਹ ਪੁੰਨ ਪ੍ਰਤਾਪਨ ਬਾਢ ਜੈਤ ਧੁਨ, ਉਹਨਾਂ ਦੇ ਸਿਮਰਨ ਦਾ ਜਿਹੜਾ ਪ੍ਰਤਾਪ ਹੈ ਨਾ, ਉਹਨਾਂ ਦੀ ਜੈ ਜੈਕਾਰ ਦਿਨ ਪਰ ਦਿਨ ਵੱਧਦੀ ਹੋ ਜਾਣੀ ਹੈ। ਆ ਜਿਹੜਾ ਕੁਰਸੀ ਦਾ, ਮਾਇਆ ਦਾ, ਸਤਾ ਦਾ, ਵਿਦਿਆ ਦਾ ਇਹ ਪ੍ਰਤਾਪ ਹੈ, ਇਹ ਤਾਂ ਚਾਰ ਦਿਨ ਹੈ, ਫਿਰ ਘਟਦਾ ਹੀ ਜਾਣਾ ਗੁਰਸਿੱਖ ਪਿਆਰਿਓ, ਇਹ ਤਾਂ ਦਿਨ ਪਰ ਦਿਨ ਘਟੂਗਾ। ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਪੁੰਨ, ਉਹ ਸਿਮਰਨ ਦਾ ਜਿਹੜਾ ਪੁੰਨ ਹੈ, ਉਸ ਪੁੰਨ ਦਾ ਜਿਹੜਾ ਪ੍ਰਤਾਪ ਤੇਜ ਪ੍ਰਭਾਵ ਦੁਨੀਆਂ ਤੇ ਪੈਣੇ, ਉਹ ਬਾਅਦ ਉਹ ਦਿਨ ਪਰ ਦਿਨ ਵਧਣਾ ਹੀ ਹੈ, ਵੱਧਦਾ ਹੀ ਜਾਂਦਾ। ਵੇਖ ਲਓ, ਇੱਥੇ ਕੋਈ ਤੁਹਾਡੇ ਆਉਣ ਤੋਂ ਪਹਿਲਾਂ ਬਾਬਾ ਨੰਦ ਸਿੰਘ ਨੂੰ ਜਾਣਦਾ ਸੀ? ਹੁਣ ਇੰਗਲੈਂਡ ਵੀ ਜਾਣਦਾ ਬਾਬਾ ਨੰਦ ਸਿੰਘ, ਕੈਨੇਡਾ ਵੀ ਜਾਣਦਾ ਬਾਬਾ ਨੰਦ ਸਿੰਘ, ਕਿੱਥੇ ਪੰਜਾਬ ਤੇ ਵਧਿਆ ਹੀ ਹੈ। ਜਿਹੜੇ ਹਿੰਦੁਸਤਾਨ ਵਿੱਚ ਬਾਦਸ਼ਾਹ ਹੋਏ, ਉਹਨਾਂ ਨੂੰ ਕੋਈ ਹਿੰਦੁਸਤਾਨ ਵਿੱਚ ਵੀ ਨੀ ਪੁੱਛਦਾ। ਅੱਜ ਖੇ ਆਖੋ ਸਤਨਾਮ ਸ਼੍ਰੀ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਵਾਹਿਗੁਰੂ ਦੇ ਸਿਮਰਨ ਦਾ ਐਸਾ ਪ੍ਰਤਾਪ ਹੈ, ਉਹ ਜਿਹੜੇ ਜਪਦੇ ਨੇ ਜਪਾਂਗੇ ਕਿਸ ਨੂੰ? ਐਵੇਂ ਕੱਚੇ ਪਿੱਲਿਆਂ ਨੂੰ ਨੀ, ਐਵੇਂ ਮਿੱਟੀ ਦੀਆਂ ਦੇਹਾਂ ਨੂੰ ਨੀ, ਐਵੇਂ ਬਨਸਪਤੀ ਗੁਰੂਆਂ ਨੂੰ ਨੀ, ਜਿਹੜੇ ਮੌਸਮੀ ਗੁਰੂ ਜੰਮਦੇ ਅੱਜ ਕੱਲ ਮੌਸਮੀ, ਜਿਵੇਂ ਮੌਸਮੀ ਫੁੱਲ ਹੁੰਦੇ ਨਾ, ਉਹ ਮੌਸਮ ਦੇ ਨਾਲ ਸਮਾਪਤ ਹੋ ਜਾਂਦੇ ਆਖੇ ਆਖੋ ਸਤਨ, ਤੇ ਉਹਨਾਂ ਨਾਲ ਇੱਕ ਹੋਰ ਚੀਜ਼ ਸਮਾਪਤ ਹੁੰਦੀ ਹੁੰਦੀ ਹੈ। ਜਿਹੜੇ ਮੌਸਮੀ ਫੁੱਲ ਹੁੰਦੇ ਨਾ, ਉਹ ਆਪਣੇ ਲਾਉਣ ਵਿੱਚ ਲਾ ਲਿਓ ਤੁਸੀਂ, ਜਦ ਉਹ ਖਿੜਨਗੇ ਭੌਰੇ ਵੀ ਬਹੁਤ ਫਿਰਨਗੇ, ਮੱਖੀਆਂ ਵੀ ਬਹੁਤ ਫਿਰਨਗੀਆਂ। ਉਹ ਜਿੱਦਣ ਉਹ ਗਏ ਤੇ ਮੱਖੀਆਂ ਭੌਰੇ ਵੀ ਗਏ, ਅਜਖੇ ਆਖੋ ਸਤਨ। ਇਸੇ ਤਰ੍ਹਾਂ ਜਿਹੜੇ ਚੇਲੇ ਚਾਲਣੇ ਕੱਚਿਆਂ ਪਿੱਲਿਆਂ ਦੇ ਹੁੰਦੇ ਨਾ, ਉਹ ਵੀ ਬਸ ਭਾਦੋਂ ਦੀਆਂ ਖੁੰਮਾਂ ਮੰਗ ਆਪੇ ਬੈਠ ਜਾਂਦੇ ਨੇ। ਆ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ, ਧੰਨ ਅਕਾਲ ਪੁਰਖ ਵਾਹਿਗੁਰੂ ਦਾ ਨਾਮ, ਜਿਹਨਾਂ ਨੂੰ ਇਹਨਾਂ ਦਾ ਪ੍ਰਤਾਪ ਮਿਲ ਗਿਆ, ਇਹਨਾਂ ਦਾ ਸਿਮਰਨ ਕਰ ਲਿਆ, ਉਹ ਪੁੰਨ ਦਿਨ ਦਿਨ। ਇੱਕ ਹੋਰ ਗੱਲ ਸੁਣ ਲਓ, ਇਸ ਵਾਹਿਗੁਰੂ ਦੇ ਨਾਮ ਦਾ ਜਿਹੜਾ ਪ੍ਰਤਾਪ ਹੈ, ਇਹਦੀ ਜਿਹੜੀ ਜੈ ਜੈਕਾਰ ਹੈ, ਇਹਦਾ ਵਿਰੋਧ ਵੀ ਬਹੁਤ ਹੁੰਦਾ। ਹੋਇਆ ਵੀ ਓਏ, ਨਾਮਦੇਵ ਨੇ ਕਿਸੇ ਦੇ ਡਾਕਾ ਮਾਰਿਆ ਸੀ, ਉਹ ਕਬੀਰ ਨੇ ਕਿਸੇ ਦੇ ਘਰ ਵਾਲੀ ਕੱਢੀ ਸੀ, ਬੰਨ ਕੇ ਵਿਚਾਰੇ ਨੂੰ ਸਿਰਤਾ ਗੰਗਾ ਦੇ ਵਿੱਚ। ਨਾਮਦੇਵ ਨੇ ਕੀ ਮਾੜਾ ਕੰਮ ਕੀਤਾ ਸੀ? ਹਾਥੀ ਦੇ ਪੈਰਾਂ ਹੇਠ ਲਤਾੜਤਾ। ਬਸ ਮਾੜਾ ਕੰਮ ਇਹੀ ਕੀਤਾ ਸੀ, ਵਾਹਿਗੁਰੂ ਦਾ ਨਾਮ ਜਪਦਾ ਤਾਂ। ਉਹ ਸੱਚ ਬੋਲਦਾ ਸੀ, ਉਹ ਸ਼ਰਮਦ ਫਕੀਰ ਬੜਤਾ ਉੱਤੇ ਦਿੱਲੀ ਜਾਮਾ ਮਸਜਿਦ ਦੇ ਕੋਲ, ਕੀ ਵਿਗਾੜ ਕੀਤਾ ਸੀ ਉਹਨੇ? ਉਹ ਕਹਿੰਦਾ ਸੀ ਖੁਦਾ ਸੱਚ ਹੈ, ਬਾਕੀ ਝੂਠ ਨੇ, ਅਨਲ ਹੱਕ। ਬਸ ਸੱਚ ਦੀ ਤਾਂ ਇੱਥੇ ਵਿਰੋਧ ਹੈ, ਝੂਠ ਦੀ ਤਾਂ ਵਿਰੋਧ ਤਾਂ ਹੈ ਹੀ ਨਹੀਂ, ਤੇ ਝੂਠ ਦੀ ਵਿਰੋਧ ਤਾਂ ਕੌਣ ਕਰੂਗਾ? ਭਾਈ ਗੁੱਸਾ ਨਾ ਕਰਿਓ, ਝੂਠ ਦੀ ਵਿਰੋਧ ਕਰੂ ਸੱਚਾ। ਸੱਚਾ ਇੱਥੇ ਲੱਭਦਾ ਕੋਈ ਨੀ, ਕਰੂਗਾ ਕੌਣ? ਸਤਨਾਮ ਸੱਚ ਖਾਲ ਕੁੜ ਵਰਤਿਆ ਕਰਖਾ ਲੱਗ ਪੇ ਥਾਲ। ਜਿਹੜਾ ਸੱਚਾ ਹੋਊ ਤੇ ਝੂਠ ਦੀ ਵਿਰੋਧ ਤਾਂ ਕਰੋ, ਜੇ ਸੱਚਾ ਹੀ ਨੀ ਤੇ ਝੂਠ ਝੂਠ ਦੀ ਵਿਰੋਧ ਤਾਂ ਕਾਹਨੂੰ ਕਰੂਗਾ? ਤਾਂ ਭਾਈਚਾਰਾ ਵਧਾਊਗਾ ਆਪਣਾ, ਵੀ ਆ ਬਈ ਸਾਡੀ ਮੈਜੋਰਟੀ ਹੋਵੇ ਤੇਰੇ ਨਾਲ ਮਿਲ ਕੇ। ਤੇ ਗੁਰਸਿੱਖ ਪਿਆਰਿਓ, ਉਹ ਸੱਚ ਦੀ ਮਹਾਰਾਜ ਕਹਿੰਦੇ ਨਿੰਦਿਆ ਹੋਵੇਗੀ, ਆਲੋਚਨਾ ਹੋਵੇਗੀ, ਵਿਰੋਧਤਾ ਹੋਵੇਗੀ, ਪਰ ਜਿਹੜੇ ਵਾਹਿਗੁਰੂ ਦੇ ਨਾਮ ਦਾ ਪ੍ਰਤਾਪ ਹੈ ਨਾ, ਉਹਨੂੰ ਗੁਰੂ ਗ੍ਰੰਥ ਸਾਹਿਬ ਜੀ ਕਹਿੰਦੇ ਜਿਉਂ ਜਿਉਂ ਨਿੰਦਕ ਨਿੰਦ ਕਰੇ, ਤਿਉਂ ਤਿਉਂ ਨਿਤ ਨਿਤ ਚੜ੍ਹੈ ਸਵਾਈ। ਆਖੋ ਸਤਨਾਮ। ਦੇਖੋ ਕੈਸੀ ਵਡਿਆਈ ਹੈ, ਪੁੰਨ ਪ੍ਰਤਾਪਨ ਬਾੜ ਜੈ ਤੁਨ, ਇਹ ਨਿਤ ਦੀ ਬਾਣੀ ਹੈ ਆਪਣੀ। ਉਸ ਵਾਹਿਗੁਰੂ ਦੇ ਸਿਮਰਨ ਦਾ ਜਿਹੜਾ ਪੁੰਨ ਹੈ, ਉਹਦਾ ਜਿਹੜਾ ਪ੍ਰਤਾਪ ਹੈ, ਪ੍ਰਭਾਵ ਹੈ, ਉਹਨੇ ਦਿਨ ਪਰ ਦਿਨ ਵਧਣਾ ਹੀ ਹੈ। ਕਰਨ ਮੁਖਾਲਪਤ ਹੋਣੀ ਹੈ, ਵਿਰੋਧ ਤਾਂ ਗੁਰਸਿੱਖ ਪਿਆਰਿਓ, ਸੱਜ ਯੁਗ ਤੋਂ ਹੁੰਦੀ ਆਈ, ਤ੍ਰੇਤੇ ਵਿੱਚ ਹੋਈ, ਦੁਆਪਰ ਵਿੱਚ ਹੋਈ, ਕਲਯੁਗ ਵਿੱਚ ਹੋਈ, ਤਾਂ ਹੁੰਦੀ ਰਹਿਣੀ ਹੈ। ਪਰ ਜਿਉਂ ਜਿਉਂ ਨਿੰਦਕ ਨਿੰਦਾ ਕਰਨਗੇ, ਉਹ ਸੱਚ ਦੀ ਵਾਹਿਗੁਰੂ ਦੇ ਨਾਮ ਦੀ ਵਡਿਆਈ ਵੱਧਦੀ ਹੋ ਜਾਣੀ। ਇੱਕ ਪ੍ਰਮਾਣ ਲੈ ਲਓ, ਸਮਾਂ ਤਾਂ ਘੱਟ ਹੁੰਦਾ, ਸੂਰਜ ਕਨੀ ਦੇਖੀ ਜਾਓ, ਦੇਖੀ ਜਾਓ, ਦੇਖੀ ਜਾਓ, ਤੇ ਦੇਖ ਕੇ ਨਾ ਕਹੀ ਜਾਓ ਕਿ ਆਏ ਦੀਵਾ, ਇਹੋ ਜਿਹੀਆਂ ਬਥੇਰੀਆਂ ਲਾਲਸ਼ਣਾ ਮੱਚਦੀਆਂ, ਇਹੋ ਜਿਹੇ ਦੀਵੇ ਸਾਡੇ ਘਰ ਵੀ ਹੈਗੇ। ਜਦ ਤੁਸੀਂ ਉਹਦੇ ਕੰਨੀ ਦੇਖ ਕੇ ਉਹਦੀ ਨਿੰਦਿਆ ਕਰੀ ਜਾਓਗੇ ਨਾ, ਵੇਖੇ ਹੁਣ ਵਡਿਆਈ ਕਿਵੇਂ ਵੱਧ ਦੇਣੀ ਹੈ। ਦੇਖਦੇ ਦੇਖਦੇ ਦਾ ਤੇਰਾ ਦਿਖਣਾ ਹੀ ਬੰਦ ਹੋ ਜਾਣਾ, ਸਤਨਾਮ। ਉਹਦਾ ਘਟਣਾ ਕੁਛ ਨੀ ਤੇ ਤੇਰਾ ਰਹਿਣਾ ਕੱਖ ਨਹੀਂ। ਜਿਉਂ ਜਿਉਂ ਨਿੰਦਕ ਨਿੰਦ ਕਰੇ, ਤਿਉਂ ਤਿਉਂ ਨਿਤ ਨੀ ਚੜ੍ਹੈ ਸਵੈ। ਬਾਬਾ ਨੰਦ ਸਿੰਘ ਜੀ ਦੀ ਗੁਰਮੁਖ ਪਿਆਰਿਓ, ਕੋਈ ਵਡਿਆਈ ਦੀ ਗੱਲ ਨੀ। ਇਹ ਨਾ ਕਿਹੋ ਕਿ ਬਾਬਾ ਭਾਈ ਦਿਲਬਾਗ ਸਿੰਘ ਜੀ ਸੰਤਾਂ ਦੀ ਗੱਲ ਕਰਕੇ ਤੇ ਸੰਤ ਉਹਦੀ ਕਰਦੇ, ਨਹੀਂ ਨਹੀਂ, ਔਰ ਮੇਰਾ ਤਾਂ ਸੁਭਾਅ ਹੀ ਨਹੀਂ ਹੈਗਾ। ਮੈਨੂੰ ਤਾਂ ਅਕਾਲ ਪੁਰਖ ਦੇ ਮਹਾਂਪੁਰਸ਼ਾਂ ਨੇ ਕਿਰਪਾ ਕੀਤੀ ਹੈ, ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਕਿਸੇ ਦੀ ਉਪਮਾ ਵਾਹਿਗੁਰੂ ਕਰਾਵੇ ਹੀ ਨਾ। ਅੱਜ ਕਹੇ ਆਖੋ ਸਤਨਾਮ। ਗੁਰੂ ਸੰਗਤ ਦੀ ਉਪਮਾ ਨਾਲ ਜੋੜ ਰੱਖੇ ਬਾਬਾ ਅਨੰਦ ਸਿੰਘ ਮਹਾਰਾਜ ਜੀ, ਉਹਨਾਂ ਦੀ ਸੰਪਰਦਾ ਨੇ ਸੰਭਾਲ ਲਈ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸੇਵਾ ਕਰਦੇ ਆਪਾਂ ਸਾਰੇ ਹੀ ਹੈ, ਪਰ ਜੋ ਪ੍ਰਗਟ ਸਰੂਪ ਕਲੇਰਾਂ ਵਾਲੀ ਸੰਪਰਦਾ ਗੁਰੂ ਗ੍ਰੰਥ ਸਾਹਿਬ ਦਾ ਸਮਝਦੀ ਹੈ ਉਹ ਹਰ ਇੱਕ ਨਹੀਂ ਸਮਝ ਸਕਦਾ। ਔਰ ਜੋ ਮਰਜ਼ਾਦਾ ਹੈ ਗੁਰੂ ਖਾਲਸੇ ਪੰਥ ਦੀ ਮਰਜ਼ਾਦਾ, ਉਹ ਸਾਂਭ ਕੇ ਰੱਖੀ ਹੋਈ ਹੈ ਭਿੰਡਰਾਂ ਵਾਲੀ ਟਕਸਾਲ ਨੇ। ਮਰਜ਼ਾਦਾ ਹੁੰਦਾ ਤਾਂ ਸਭ ਕੁਝ ਇੱਥੇ, ਤੇ ਮੈਂ ਹੁਣ ਕਹਿ ਦਿੰਦਾ ਕਿ ਜੋ ਗੁਰੂ ਘਰ ਦੀ ਰਾਗ ਵਿਦਿਆ ਹੈ ਉਹ ਸਾਂਭੀ ਹੋਈ ਹੈ ਭਾਈ ਦਿਲਬਾਗ ਸਿੰਘ ਤੇ ਗੁਲਬਾਗ ਸਿੰਘ ਨੇ। ਅੱਜ ਕੇ ਆਖੋ
ਸਤਨਾਮ,
ਨਹੀਂ ਤਾਂ ਰਾਗੀ ਕਰਨਗੇ ਕੀਰਤਨ, ਟਿਊਨਾਂ ਵੱਜਣਗੀਆਂ ਫਿਲਮਾਂ ਦੀਆਂ, ਪਾਠੀ ਕਰਦਾ ਪਾਠ ਤੇ ਤਰਜ ਲੱਗੀ ਹੈ ਗੜਵਾ ਚਾਂਦੀ ਦਾ। ਅੱਜ ਕੇ ਆਖੋ ਸਤਨ, ਵਾਹ ਤੇਰਾ ਪਾਠ, ਵਾਹ ਤੇਰੀ ਖੰਡ ਪਾਠ ਦੀ ਰੌਲ ਤਾਰ ਦੂਗੀ ਕਰਾਉਣ ਵਾਲੇ ਨੂੰ ਵੀ। ਕਿਤੇ ਲੁੱਤਰੇ ਪਏ ਮਰਜ਼ਾਦਾ ਨੂੰ ਸਾਂਭ ਕੇ ਰੱਖਣਾ। ਆ ਗੁਰਬਾਣੀ ਦੇ ਅਰਥ, ਗੁਰਬਾਣੀ ਦਾ ਕੀਰਤਨ ਸੁਣਦੇ ਹੀ ਹੈ ਤੁਸੀਂ ਗੁਰਸਿੱਖ ਪਿਆਰੇ ਕੋਲ, ਕਹਿਣ ਦੀ ਕੀ ਗੱਲ ਹੈ। ਇੱਕ ਟੰਗ ਫਲੌਰ ਦੀ ਫੜ ਲਈ, ਇੱਕ ਜਗਰਾਵਾਂ ਦੀ ਫੜ ਲਈ, ਇੱਕ ਨਵੇਂ ਸ਼ਹਿਰ ਦੀ ਫੜ ਲਈ ਤੇ ਇੱਕ ਫੜ ਲਈ ਰੋਪੜ ਦੀ, ਬਣ ਗਈ ਧਾਰਨਾ। ਜਿੱਥੇ ਆਖੋ ਸਤਨਾਮ, ਚਾਰ ਟੰਗਾਂ ਜੋੜ ਕੇ ਚਾਰ ਸ਼ਹਿਰ ਦੀਆਂ ਧਾਰਨਾ ਬਣਾ ਲਈ ਤੇ ਚੱਕ ਤਾ ਕੰਮ ਬਸ ਗੁਰਮ। ਅਰ ਤੁਸੀਂ ਵੀ ਬੜੇ ਖੁਸ਼ ਰਹਿੰਦੇ ਹੋ, ਬਸ ਚਿਮਟੇ ਉੱਪਰੇ ਰਹਿਣ, ਆ ਚਰਣੀ ਉੱਚੀ ਬੰਨਦੇ ਆ ਪ੍ਰਬੰਧਕ, ਨਹੀਂ ਤਾਂ ਪਾੜ ਦਈਏ। ਚਿਮਟੇ ਉੱਚੇ ਚੱਕਦੇ, ਬਹੁਤ ਕੱਚੀਆਂ ਗੱਲਾਂ ਇੱਥੇ। ਗੁਰਬਾਣੀ ਦੇ ਸ਼ੁੱਧ ਸੰਪਰਦਾ ਦੇ ਅਰਥ ਕਰੋ, ਜੈਸਾ ਆਨੰਦ ਆਵੇਗਾ ਤੁਹਾਨੂੰ ਜੇ ਗੁਰਬਾਣੀ ਦੇ ਸ਼ੁੱਧ। ਉਹ ਸ਼ੁੱਧ ਤਾਂ ਤੁਹਾਡੀ ਘਰ ਵਾਲੀ ਭਿੰਡੀਆਂ ਬਣਾ ਦੇਵੇ, ਉਹ ਦੋ ਚਮਚੇ ਜਾ ਕੇ ਖਾ ਲੈਂਦੇ ਹੋ। ਚਮਚੇ ਤਾਂ ਮੇਤੇ ਉਹੀ ਕਹਿ ਗਏ ਜਿਹਦੇ ਤੁਹਾਡੀ ਘਰ ਵਾਲੀ ਭੈਣ ਸਾਡੀ ਬੀਬੀ ਕੋਈ ਬਣਾ ਦੇਵੇ ਨਾ ਭਿੰਡੀਆਂ ਚੰਗੀਆਂ। ਟੱਬਰ ਜੋਗੀਆਂ ਥੋੜੋ ਛੱਡਣੀਆਂ ਤੁਸੀਂ, ਕੋਈ ਸਾਧਨਾ ਮੁੜ ਮੁੜ ਕੇ ਕਹੀ ਜਾਣਗੇ ਪਾ ਦੇ ਹੋਰ ਪਾ ਦੇ ਹੋਰ। ਉਹ ਤੁਹਾਨੂੰ ਬਣ ਜਾਵੇ ਸਵਾਦ ਮਰਜ਼ਾਦਾ ਨਾਲ ਸਬਜ਼ੀ ਨੀ ਤੁਸੀਂ ਛੱਡਦੇ, ਉਹਦੀ ਵਾਹ ਵਾਹ ਕਰ ਛੱਡਦੇ ਹੋ ਜੇ ਕਿਤੇ ਗੁਰਬਾਣੀ ਦੇ ਅਰਥ ਤੇ ਕੀਰਤਨ ਮਰਜ਼ਾਦਾ ਵਿੱਚ ਹੋ ਜਾਵੇ। ਇਹ ਤਾਂ ਤੁਹਾਡੀ ਆਤਮਾ ਦਾ ਭੋਜਨ, ਇਹਨੂੰ ਕਿਵੇਂ ਛੱਡੋਗੇ। ਅੱਜ ਕੇ ਆਖੋ ਸਤਨਾਮ, ਇਹ ਤਾਂ ਤੁਹਾਡੀ ਰੂਹ ਦੀ ਖੁਰਾਕ ਹੈ, ਕਿੱਥੇ ਆਨੰਦ ਆ ਜਾਵੇਗਾ। ਸੋ ਗੁਰਮੁਖ ਪਿਆਰੇ, ਸਤਿਗੁਰਾਂ ਦੀ ਬਾਣੀ, ਇਹਦੇ ਅਰਥ ਤੇ ਵਿਚਾਰ, ਇਹਦੇ ਵਿਚਾਰ ਨਾਲ ਮੋਮ ਕੀਤਾ ਸੀ ਰਾਕਸ਼ਾਂ ਨੂੰ, ਕੋਈ ਇਕੱਲੇ ਕੀਰਤਨ ਨਾਲ ਨੀ, ਧਾਰਨਾ ਨਾਲ ਨੀ। ਜਦ ਰਬਾਬ ਖੜਾਉਂਦਾ ਸੀ ਮਰਦਾਨਾ, ਜਿਹੜਾ ਸ਼ਬਦ ਪੜ੍ਹਦੇ ਸੀ ਉਹਦੇ ਅਰਥ ਕਰਦੇ ਸੀ ਗੁਰੂ ਨਾਨਕ ਦੇਵ ਜੀ ਨਾਂ ਦੇ ਨਾਲ। ਇਹ ਤੁਸੀਂ ਸਿਆਣੇ ਸਮਝਿਓ, ਇਸ ਬਾਣੀ ਦੇ ਅਰਥਾਂ ਦਾ ਤਾਂ ਹੁਣ ਹੀ ਪਤਾ ਲੱਗਦਾ, ਨਾਲੇ ਐਮ ਏ ਪੜ੍ਹੇ ਵੇ, ਬੀ ਏ ਪੜ੍ਹੇ ਵੇ, ਬੀ ਐੱਸ ਸੀ ਐਮ ਬੀ ਬੀ ਐੱਸ ਕਰੀ ਵੀ ਹੈ, ਕੋਈ ਲੱਗਦਾ ਪਤਾ ਇਹਦਾ ਕੀ ਹੈ। ਤੇ ਬਾਬੇ ਨਾਨਕ ਦੇ ਹੁੰਦੇ ਤਾਂ ਚਿੱਠੀ ਪੜ੍ਹਨ ਵਾਲਾ ਨਹੀਂ ਸੀ ਹੁੰਦਾ ਕੋਈ, ਉਦੋਂ ਅਰਥ ਕਿਵੇਂ ਪਤਾ ਲੱਗ ਜਾਂਦੇ। ਸ੍ਰੀ ਗੁਰੂ ਨਾਨਕ ਦੇਵ ਜੀ ਨਾਂ ਦੇ ਨਾਲ ਵਿਚਾਰ ਕਰਦੇ ਸੀ ਬਾਣੀ ਦੀ, ਤਾਂ ਸਮਝ ਆਉਂਦੀ ਸੀ। ਪਰ ਜੇ ਵਿਚਾਰ ਆ ਜਾਵੇ ਨਾ, ਸਤਿਗੁਰ ਪਾਤਸ਼ਾਹ ਜੀ ਕਹਿੰਦੇ ਗੁਰਮੁਖ ਪਿਆਰਿਓ, ਉਸ ਵਾਹਿਗੁਰੂ ਦੇ ਨਾਮ ਦੀ ਵਡਿਆਈ, ਨਾਮ ਦਾ ਪ੍ਰਤਾਪ, ਜਿੰਨੀਆਂ ਵੀ ਔਕੜਾਂ ਆਉਣਗੀਆਂ, ਆਉਣਗੀਆਂ ਜ਼ਰੂਰ, ਭਾਈ ਟਾਇਰ ਨਵੇਂ ਪਵਾਏ ਹੋਏ ਨੇ, ਐਕਸਲਾਂ ਨੂੰ ਗਰੀਸ ਦਿੱਤਾ ਹੋਇਆ ਹੈ, ਤੇ ਗੁਰਮੁਖ ਪਿਆਰੇ ਉਹ ਟ੍ਰੇਨਿੰਗ ਕਰਕੇ ਲਾਇਸੈਂਸ ਲਿਆ ਹੋਇਆ ਹੈ, ਲੋਡ ਹਿਸਾਬ ਦਾ ਪਾਇਆ ਹੋਇਆ ਹੈ, ਪਹਾੜੀਆਂ ਆਈ ਜਾਣ, ਟਰੱਕ ਲੰਘੇ ਜਾਊਗਾ। ਪਰ ਜੇ ਤੇਰੇ ਵਿੱਚ ਕਮਜ਼ੋਰੀ ਹੈ, ਟਿਊਬ ਨੂੰ 36 ਪੈਂਚਰ ਲੱਗੇ ਵੀ ਉਹ ਪਸਾਈ ਫਿਰਦੇ ਟਾਇਰ ਵਿੱਚ, ਉੱਪਰ 15 ਟਨ ਮਾਲ ਹੈ ਤੇ ਫਿਰ ਪਹਾੜੀਆਂ ਕਿੱਥੇ, ਫਿਰ ਤਾਂ ਪਲੇਨ ਵਿੱਚ ਖੜ ਜਾਂਗੇ। ਇਹੀ ਹਾਲ ਸਾਡਾ ਹੈ। ਗੁਰਮਤ ਟਕਸਾਲ ਦੀ ਵਿਚਾਰਧਾਰਾ, ਟਕਸਾਲਾਂ ਨੇ ਸਾਂਭ ਕੇ ਰੱਖਿਆ ਹੋਇਆ ਗੁਰਮਤ ਨੂੰ, ਇਹੋ ਜਿਹੇ ਗੁਰਮੁਖ ਪਿਆਰੇ ਰਾਗੀਆਂ ਨੇ ਰਾਗਾਂ ਨੂੰ ਸਾਂਭ ਕੇ ਰੱਖਿਆ ਹੋਇਆ। ਸੰਤ ਮਹਾਰਾਜ ਕਲੇਰਾਂ ਵਾਲਿਆਂ ਦੀ ਸੰਪਰਦਾ ਨੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਤਿਕਾਰ ਸਾਂਭ ਕੇ ਰੱਖਿਆ ਹੋਇਆ। ਇਹ ਵਿਸ਼ੇ ਵਿੱਚ ਮਿਲੀਆਂ ਹੋਈਆਂ ਚੀਜ਼ਾਂ ਨੇ ਗੁਰਸਿੱਖ ਪਿਆਰਿਓ, ਸਤਿਗੁਰ ਪਾਤਸ਼ਾਹ ਦੀ ਬਾਣੀ ਦਾ ਪ੍ਰਤਾਪ ਬਹੁਤ ਜੈਤ ਤੁਹਾਨੂੰ ਵੱਧਦਾ ਹੀ ਜਾਊਗਾ, ਜੈ ਜੈਕਾਰ ਹੋਊਗੀ ਤੇ ਹੁੰਦੀ ਰਹੀ ਹੈ ਗੁਰਸਿੱਖ ਪਿਆਰਿਓ, ਦਿਨ ਪਰ ਦਿਨ ਵੱਧਦੀ ਜਾਂਦੀ ਹੈ ਵਾਹਿਗੁਰੂ ਦੇ ਪਿਆਰਿਆਂ ਦੀ ਜੈ ਜੈਕਾਰ। ਤੇ ਹੋਰ ਕੀ ਹੋਵੇਗਾ, ਪੁੰਨ ਪ੍ਰਤਾਪਨ ਬਾਢ ਜੈਤ ਤੁਨ ਪਾਪਨ ਕੇ ਬਹੁ ਪੁੰਜ ਖਪੇਂਗੇ। ਪੁੰਜ ਢੇਰ ਕੱਠ ਜਥੇ ਬਹੁਤ ਸਾਰੇ ਸਮੂਹ, ਜਿੱਥੇ ਵਾਹਿਗੁਰੂ ਦਾ ਨਾਮ ਜਪਿਆ ਜਾਵੇ, ਸਿਮਰਨ ਹੋ ਜਾਵੇ, ਉੱਥੇ ਪਾਪਾਂ ਦੇ ਢੇਰਾਂ ਦੇ ਢੇਰ ਖਤਮ ਹੋ ਜਾਂਦੇ ਨੇ। ਸੁਣੋ ਗੁਰੂ ਗ੍ਰੰਥ ਸਾਹਿਬ ਵਿੱਚੋਂ ਕੈਸੇ ਪ੍ਰਮਾਣ ਦਿੱਤੇ ਨੇ, ਆਪਾਂ ਨੇ ਛੱਡਤੀ ਬਾਣੀ ਪੜ੍ਹਨੀ, ਇਸ ਸਤਿਗੁਰਾਂ ਦੀ ਬਾਣੀ ਵਿੱਚ ਕਿੰਨੀ ਕੁ ਸ਼ਕਤੀ ਹੈ। ਮਹਾਰਾਜ ਕਹਿੰਦੇ ਈਂਧਨ ਅਦਕ ਸਕੇਲੀ ਹੈ, ਪਾਵਕ ਰੰਚਨ ਪਾਏ, ਇੰਧਨ ਕਹੀਏ ਜਿਹਨੂੰ ਆਪਾਂ ਪੰਜਾਬੀ ਵਿੱਚ ਇੰਧਣ ਕਹਿੰਦੇ ਹਾਂ, ਪੰਜਾਬ ਵਿੱਚ ਇੰਧਣ ਬਾਲਣ, ਅਸਲ ਸ਼ਬਦ ਹੈ ਇੰਧਨ। ਇੰਧਨ ਨੂੰ ਪਤਾ ਤੁਸੀਂ ਨਿਊਯਾਰਕ ਵਿੱਚ ਕੀ ਕਹਿੰਦੇ ਹੋ? ਇਨ ਫਲੈਮੇਬਲ, ਜਿਹਦੇ ਵਿੱਚ ਜਲਨ ਸ਼ਕਤੀ ਹੋਵੇ, ਉਹਨੂੰ ਸੰਸਕ੍ਰਿਤ ਵਿੱਚ ਕਹਿੰਦੇ ਇੰਧਨ। ਜਲਨ ਸ਼ਕਤੀ ਜਿਹਦੇ ਵਿੱਚ ਹੋਵੇ, ਇੰਧਨ ਅਧਿਕ, ਅਧਿਕ ਕਹਿੰਦੇ ਬਹੁਤ ਜ਼ਿਆਦੇ ਨੂੰ। ਸਕੇਲੀ ਹੈ, ਸਕੇਲ ਫਾਰਸੀ ਦਾ ਸ਼ਬਦ ਹੈ। ਸਕੇਲ ਜਿਹੜੇ ਕਾਰੀਗਰ ਹੁੰਦੇ ਨਾ ਇਮਾਰਤਾਂ ਚਿਰਨ ਵਾਲੇ ਲੱਕੜੀ ਦੇ, ਉਹਨਾਂ ਕੋਲ ਇੱਕ ਸਕੇਲ ਹੁੰਦੀ ਹੈ ਜਿਹਨੂੰ ਆਪਾਂ ਗੁਣੀਆਂ ਕਹਿੰਦੇ, ਸਿੱਧਾ ਰੱਖਣ ਵਾਸਤੇ ਇੱਕ ਸਕੇਲ ਕਹਿੰਦੇ। ਤੁਹਾਡੀ ਅੰਗਰੇਜ਼ੀ ਵਿੱਚ ਤੱਖੜੀ ਨੂੰ ਜਿਹਦੇ ਚੀਜ਼ਾਂ ਜੋਖਦੇ ਆ ਸਕੇਲ, ਪਰ ਜੇ ਫਾਰਸੀ ਵਿੱਚ ਸਕੇਲ ਸ਼ਬਦ ਪੜੋਗੇ ਨਾ ਤਾਂ ਅਰਥ ਕਰਨਾ ਇਕੱਠਾ ਕਰਨਾ, ਜੋੜਨਾ। ਜਿੱਥੇ ਫਾਰਸੀ ਵਿੱਚ ਸਕੇਲ ਸ਼ਬਦ ਆ ਜਾਵੇ ਉਹਦਾ ਅਰਥ ਹੈ ਇਕੱਠਾ ਕਰਨਾ। ਇਹ ਬਹੁਤ ਵਾਰ ਵਰਤੇ ਆ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਸਕੇਲ ਸ਼ਬਦ। ਬਾਜੀਗਰ ਸਵਾਂਗ ਸਕੇਲਾ, ਜਦ ਬਾਜੀਗਰ ਆਪਣੇ ਸਾਂਗ ਨੂੰ ਇਕੱਠਾ ਕਰ ਲੈਂਦਾ ਹੈ, ਸਾਰਾ ਸਮਾਨ ਇਕੱਠਾ ਕਰ ਲੈਂਦਾ ਹੈ। ਕਬੀਰ ਸਾਹਿਬ ਜੀ ਨੇ ਵੀ ਇਹ ਸ਼ਬਦ ਵਰਤੇ ਹੈ, ਕਬੀਰਾ ਧੂਰ ਸਕੇਲ ਕਹਿ ਪੁਰੀਆਂ ਬਾਂਧੀ ਦੇ। ਕਬੀਰ ਸਾਹਿਬ ਕਹਿੰਦੇ ਮਿੱਟੀ ਇਕੱਠੀ ਕਰਕੇ ਤੇਰੀ ਦੇਹ ਦੀ ਪੁੜੀ ਬਣੀ ਵੀ ਹੈ, ਅੱਜ ਕੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਉਹ ਲਾਲਿਆ ਕਰੋ ਸ਼ੈਂਪੂ ਸ਼ੂੰਪੂ, ਮੈਂ ਵੀ ਬਥੇਰੇ ਲਾਉਂਦੇ, ਸਪਰੇ ਸਪਰੂ ਛਿੜਕੇ ਕਰੋ, ਕਈ ਪਾਊਡਰ ਸ਼ਾਊਡਰ ਮਰੀ ਜਾਂਦੇ, ਕਈ ਤਾਂ ਸ਼ੀਸ਼ਾ ਵੀ 15 ਵਾਰ ਵੇਖਦੇ ਆ ਵੀ ਨੱਕ ਹੈਗਾ ਕਿ ਨਹੀਂ, ਉਹਨਾਂ ਨੂੰ ਡਾਊਟ ਹੋ ਜਾਂਦਾ ਵੀ ਸ਼ਾਇਦ ਭੁੱਲ ਕਿਤੇ ਗਿਰੇ ਗਏ। ਪਰ ਇਹਦੀ ਅਸਲੀਅਤ ਵੇਖਿਆ ਕਰੋ, ਅਸਲੀਅਤ ਇਹ ਚੰਮ ਦਿਖੂਗਾ ਸ਼ੀਸ਼ਿਆਂ ਵਿੱਚ ਚੰਮ, ਕਿਉਂ? ਸ਼ੀਸ਼ਾ ਵੀ ਮੈਟੀਰੀਅਲ ਹੈ, ਤੁਹਾਡੀ ਦੇਹ ਵੀ ਮਟੀਰੀਅਲ ਹੈ, ਮਟੀਰੀਅਲ ਦੀ ਮਟੀਰੀਅਲ ਤੱਕ ਪਹੁੰਚ ਹੈ, ਇੱਕ ਦੂਜੇ ਨੂੰ ਜਜ ਕਰ ਸਕਦੇ ਨੇ, ਮਾਪ ਸਕਦੇ ਨੇ, ਪਰ ਆਪੇ ਆ ਸ਼ੀਸ਼ਾ ਇਹ ਦੱਸੂਗਾ ਤੂੰ ਅੰਦਰੋਂ ਕੀ ਹੈ। ਇਹ ਗੁਰਬਾਣੀ ਦਾ ਸ਼ੀਸ਼ਾ, ਕਦੇ ਗੁਰਬਾਣੀ 'ਚ ਹੀ ਆਪਣਾ ਮੁੱਖ ਵੇਖੋ, ਗੁਰੂ ਦੇ ਉਪਦੇਸ਼ਾਂ ਵਿੱਚ ਆਪਣਾ ਮੁੱਖ ਵੇਖੋ। ਕਿਹੜਾ ਜਿਹਾ ਬਚਨ ਕੀਤਾ ਹੈ, ਆ ਜਾਂਦੇ ਇੱਥੇ ਮੇਰੇ ਵਰਗੇ ਅਰਦਾਸ ਕਰਨ, ਤੁਸੀਂ ਵੀ ਆਉਂਦੇ ਹੋ, ਬਖਸ਼ ਦੇ ਮੈਨੂੰ, ਰੱਖ ਲੈ ਮੈਨੂੰ, ਦੇ ਦੇ ਦਾਤਾ, ਕਰ ਦੇ ਮੇਰੀ ਚੜ੍ਹਦੀ ਕਲਾ। ਨਾ ਨੀਂਹ ਪੱਟੀ ਹੈ, ਨਾ ਕੰਧ ਉਸਾਰੀ ਹੈ, ਨਾ ਛੱਤ ਪਾਈ ਹੈ, ਨਾ ਪੌੜੀ ਲਾਈ ਹੈ, ਕਹਿੰਦੇ ਮੈਨੂੰ ਘਰੇੜੀ ਚੱਕ ਕੇ ਛੱਡਿਆ, ਖੋ ਸਾਧਨ ਉਹ ਚੜ੍ਹਦੀ ਕਲਾ ਤੇਰੀ ਐਵੇਂ ਹੋ ਜੂਗੀ, ਮੈਂ ਕਰ ਦੇ ਮੇਰੀ ਚੜ੍ਹਦੀ ਕਲਾ, ਮੈਂ ਤਾਂ ਹੁਣ ਮੰਗਦੇ ਹੀ ਕੁਝ ਨਹੀਂ। ਉਹ ਪਹਿਲਾਂ ਛੱਤ ਪਾ, ਚਵਾਰਾ ਪਾ ਤੇ ਫਿਰ ਪੌੜੀ ਲਾ, ਫਿਰ ਚੜ੍ਹੇਗਾ। ਇਹ ਤਾਂ ਰਾਹ ਪਦ ਪੌੜੀਆਂ ਚੜੀ ਹੋਏ ਕੀਸ, ਅਰਦਾਸਾਂ ਕਰਦੇ ਆਪਾਂ, ਪਰ ਅਰਦਾਸ ਕਰਨ ਵਾਲੇ ਉਹ ਮੈਂ ਵੀ ਤੁਹਾਡੇ ਵਿੱਚ ਹੈ। ਆਹ ਵੇਖੋ ਹੁਣ ਸ਼ੀਸ਼ਾ ਕੀ ਵਿਖਾ ਰਹੇ ਨੇ, ਕੀ ਦਰਪਣ ਵਿਖਾ ਰਹੇ ਨੇ। ਦਰਪਣ ਮਾਹੇ ਦੇਖ ਮੁਖ ਜੈਸਾ, ਨਾਮੇ ਕੋ ਸਵਾਮੀ ਬੀਠਲ ਐਸਾ। ਕੀ ਸ਼ੀਸ਼ਾ ਦਿਖਾ ਰਹੀ ਹੈ ਗੁਰਬਾਣੀ? ਕਿਆ ਮੋਹ ਲੈ ਕੀਚੇ ਅਰਦਾਸ, ਉਹ ਅਰਦਾਸ ਕਰਨ ਵਾਲੇ ਆ, ਕਿਹੜਾ ਮੂੰਹ ਲੈ ਕੇ ਅਰਦਾਸ ਕਰਨ ਆਏ ਹੈ? ਕਿਆ ਮੋਹ ਲੈ ਕੀਚੇ ਅਰਦਾਸ, ਕਿਹੜੇ ਮੂੰਹ ਨਾਲ ਮੰਗਾ ਮੰਗਦਾ ਗੁਰੂ ਤੋਂ? ਪਾਪ ਪੁੰਨ ਦੋਏ ਸਾਖੀ ਪਾਸ, ਤੇਰੇ ਕੀਤੇ ਹੋਏ ਇੱਕ ਕਰਮ ਇੱਥੇ ਪਹਿਲਾਂ ਹੀ ਗੁਆ ਖੜੇ ਹੈ, ਅੱਜ ਖੇ ਆਖੋ ਸਤਨਾਮ। ਉਹ ਤੇਰਾ ਮੂੰਹ ਪਹਿਲਾਂ ਹੀ ਦੱਸ ਰਹੇ ਨੇ ਕੌਣ ਹੈ, ਕੀ ਕਰਕੇ ਆਇਆ। ਪਾਪ ਪੁੰਨ ਦੋ ਸਾਖੀ ਗੁਆ, ਉਹ ਤਾਂ ਪਹਿਲਾਂ ਖੜੇ ਨੇ ਇੱਥੇ ਗੁਰੂ ਦੇ ਕੋਲ, ਕਿਉਂਕਿ ਅੱਗੋਂ ਦੇਖੇ ਪਿੱਛੋਂ ਦੇਖੇ ਤਿਸਤੇ ਕਾਂ ਚ ਪਾਵੇ। ਮੈਂ ਚੋਲਾ ਪਾ ਕੇ ਚਿੱਟੀ ਪੱਗ ਬੰਨ ਕੇ 4 ਦਿਨ ਨਿਊਯਾਰਕ ਦੇ ਵਿੱਚ ਛਪਾ ਲੂੰਗਾ ਆਪਣੀਆਂ ਗੱਲਾਂ, ਸੰਤ ਘਾ ਲੂੰਗਾ, ਪਰ ਲੂਲੋ ਪਿੰਡ ਵਾਲਿਆਂ ਤੋਂ ਕਿਵੇਂ ਛਪਾ ਲੂੰਗਾ? ਅੱਜ ਖੇ ਆਖੋ ਸਤਨਾਮ। ਉਹ ਤਾਂ ਬੱਚਾ ਬੱਚਾ ਜਾਣਦਾ ਹਰਦੇਵ ਸਿੰਘ ਇੱਥੇ ਕੀ ਕਰਦਾ, ਲੂਲੋ ਕੀ ਕਰਦਾ ਰਿਹਾ। ਨਿਊਯਾਰਕ ਆ ਕੇ ਬ੍ਰਹਮ ਗਿਆਨੀ ਬਣ ਸਕਦੇ ਹੈ, ਪਤਾ ਬੰਦੇ ਦਾ ਉੱਥੇ ਲੱਗਦਾ ਹੁੰਦਾ ਜਿੱਥੇ ਉਹਦਾ ਜੀਵਨ ਬਤੀਤਿਆ ਹੋਵੇ, ਜਿੱਥੇ ਉਹਨੇ ਕਰਮ ਧਰਮ ਕਰਕੇ ਸੰਸਾਰ ਦੇ ਸਾਹਮਣੇ ਨਕਸ਼ਾ ਖਿੱਚਿਆ ਹੋਵੇ ਕੋਈ। ਤੇ ਗੁਰਮੁਖ ਪਿਆਰੇ, ਉਹ ਕਿਹਾ ਮੂੰਹ ਲੈ ਕੀਚੇ ਅਰਦਾਸ। ਇੱਥੇ ਸਭ ਕੁਝ ਬਣੇ ਫਿਰਦੇ ਨੇ, ਹੁਣ ਮੰਨਦੇ ਹੀ ਨੀ ਕਿਸੇ ਨੂੰ, ਕਹਿੰਦੇ ਹੈ ਹੀ ਨੀ ਸਾਡੇ ਬਿਨਾਂ ਕੋਈ। ਤੇ ਇੱਥੇ ਬਣ ਜਾਓ ਤੁਸੀਂ, ਪਿਛਲੀਆਂ ਲਿਸਟਾਂ ਨੂੰ ਕਿੱਥੇ ਲੁਕਾਓਗੇ? ਅੱਜ ਆਖੋ ਸਤਨਾਮ, ਉਹ ਤਾਂ ਛਪੀਆਂ ਪਈਆਂ ਨੇ, ਉਹ ਤਾਂ ਮਿੰਟ ਮਿੰਟ ਦਾ ਹਿਸਾਬ ਕਿਤਾਬ ਬਣਿਆ ਪਿਆ। ਗੁਰਸਿੱਖ ਪਿਆਰਿਓ, ਮਹਾਰਾਜ ਕਹਿੰਦੇ ਕਿਹੜਾ ਮੂੰਹ ਲੈ ਕੇ ਆਉਣਾ ਅਰਦਾਸਾਂ ਕਰਨ, ਮੰਗਾ ਮੰਗਣੇ। ਪਾਪ ਪੁੰਨ ਤੇਰੇ ਕੀਤੇ ਹੋਏ ਕਰਮ ਕੋ ਕਰਮ, ਉਹ ਅਕਾਲ ਪੁਰਖ ਦੇ ਕੋਲ ਗੁਆ ਖੜੇ ਨੇ, ਉਹ ਤਾਂ ਪਹਿਲਾਂ ਹੀ ਉੱਥੇ ਪੁੱਜੇ ਹੋਏ ਨੇ। ਸਤਿਗੁਰ ਪਾਤਸ਼ਾਹ ਜੀ ਕਹਿੰਦੇ ਉਸ ਵਾਹਿਗੁਰੂ ਦੇ ਨਾਮ ਦਾ ਪ੍ਰਤਾਪ ਕਿਤਨਾ ਕਹੇ, ਇੰਧਨ ਅਧਿਕ ਸਕੇਲੀ ਹੈ। ਕਬੀਰ ਸਾਹਿਬ ਕਹਿੰਦੇ ਮਿੱਟੀ ਇਕੱਠੀ ਕਰਕੇ ਤੇਰੀ ਦੇਹੀ ਦੀ ਪੁੜੀ ਬੰਨੀ ਹੋਈ ਹੈ, ਇਹਨੂੰ ਉੱਪਰੋਂ ਨਾ ਦੇਖੋ ਅੰਦਰੋਂ ਵੇਖੋ ਗੁਰਬਾਣੀ ਦੇ ਸ਼ੀਸ਼ੇ ਵਿੱਚ। ਕਬੀਰਾ ਧੂੜ ਸਕੇਲ ਕੇ, ਧੂੜ ਕਹੀਏ ਮਿੱਟੀ ਇਕੱਠੀ ਕਰਕੇ ਪੁੜੀਆਂ ਬੰਨਦੀ ਦੇ। ਇੱਥੇ ਲਿਆਉਂਦੇ ਹੋ ਤੁਸੀਂ ਗਰੋਸਰੀ, ਉਹ ਦਿੰਦੇ ਨੀ ਲਿਫਾਫੇ ਪਲਾਸਟਿਕ ਦੇ, ਉਹਦੇ ਵਿੱਚ ਪਾ ਕੇ ਦੇ ਦਿੰਦੇ ਮਹਾਂ ਦੀ ਦਾਲ, ਚੀਨੀ, ਨੂਣ, ਮਿਰਚਾਂ, ਹਲਦੀ ਤੇ ਬੰਨ ਦਿੰਦੇ ਨੇ। ਦੁੱਖ ਤਾਂ ਇਹ ਹੈ ਨਾ, ਜਿਹੜਾ ਉੱਪਰਲਾ ਲਿਫਾਫਾ ਹੈ ਨਾ, ਉਹ ਦਿਖਣ ਨਹੀਂ ਦਿੰਦਾ ਵੀ ਵਿੱਚ ਕੀ ਹੈ। ਪੁੜੀ ਬੰਨ ਕੇ ਘਰ ਨੂੰ ਲੈ ਆਉਂਦੀ ਉਹ, ਪਰ ਜਿੱਦਣ ਖੋਲੋਂਗੇ ਜੀ ਚ ਮਾਂ ਪਾਏ ਉਹ ਚੋਂ ਮਾਹੇ ਨਿਕਲਣਗੇ, ਉਹ ਚੋਂ ਸੌਗੀ ਥੋੜੋ ਨਿਕਲਣੀ ਹੈ। ਅੱਜ ਕੇ ਆਖੋ ਸਤਨਾਮ, ਜਿਹੜੀ ਚਾਹ ਦੀ ਪੁੜੀ ਬੰਨੀ ਉਹ ਚ ਚਾਹੇ ਨਿਕਲੂਗਾ, ਜਿੰਨਾ ਚਿਰ ਬੰਦਾ ਦੇਖੀ ਜਾ ਉੱਪਰਲੇ ਕਾਗਜ਼ ਨੂੰ। ਆਹ ਜਿਹੜੀ ਸਾਡੀ ਦੇਹ ਦੀ ਪੁੜੀ ਹੈ, ਇਹ ਵਾਹਿਗੁਰੂ ਨੇ ਮਿੱਟੀ ਇਕੱਠੀ ਕਰਕੇ ਚੰਮ ਦੀ ਪੁੜੀ ਬੰਨੀ ਵੀ ਹੈ। ਚੰਮ ਦੀ ਜਿੰਨੀ ਜ਼ਿਆਦਾ ਦੇਰ ਪੁੜੀ ਰੱਖਣੀ ਹੋਵੇ ਉਹਨਾਂ ਮੋਟਾ ਕਾਗਜ਼ ਲਾਈਦਾ, ਇਹ ਚਮੜੀ ਦਾ ਕਾਗਜ਼ ਲਾਇਆ ਹੋਇਆ। ਤੇ ਕਬੀਰਾ ਧੂੜ ਸਕੇਲ ਕੇ ਪੁੜੀਆਂ ਬੰਨਦੀ ਦੇ, ਮਿੱਟੀ ਇਕੱਠੀ ਕਰਕੇ ਚਮੜੀ ਦੇ ਵਿੱਚ ਪੁੜੀ ਬੰਨਦੀ। ਉਹ ਜਿੰਨਾ ਚਿਰ ਤਾਂ ਪੁੜੀ ਬੰਦ ਹੈ ਮੈਂ ਵੇਖੀ ਜਾਓ ਇਹਨੂੰ, ਸਭ ਲੰਦ ਮਾਰਦੇ ਨੇ ਇਹੋ ਜਿਹਾ ਹੈ ਹੀ ਕੋਈ ਨੀ। ਪਰ ਜਿੱਦਣ ਪੁੜੀ ਖੁੱਲਣੀ ਹੈ ਨਾ, ਕਬੀਰਾ ਧੂੜ ਸਕੇਲ ਕੇ ਪੁੜੀਆਂ ਬੰਨਦੀ ਦੇ, ਉਹ ਦਿਵਸ ਚਾਰ ਕੋ ਪੇਖਣਾ ਅੰਤ ਖੇ ਕੀ ਖੇ। ਜਿੱਦਣ ਇਹ ਪੁੜੀ ਖੁੱਲ ਗਈ ਨਾ, ਤੇ ਖੁੱਲਣ ਵਿੱਚ ਪੁੜੀ ਚੋਂ ਉਹੀ ਕੁਝ ਨਿਕਲਦਾ ਹੁੰਦਾ ਜਿਹਦੀ ਪੁੜੀ ਬੰਨੀ ਹੋਵੇ। ਇਹ ਤਾਂ ਬਾਰੂਕੀ ਭੀਤ ਹੈ। ਸਕੇਲ ਸ਼ਬਦ ਮਹਾਰਾਜ ਕਹਿੰਦੇ ਈਂਧਨ ਅਧਿਕ ਸਕੇਲੀ ਹੈ। ਬਹੁਤ ਨਿਊ ਆਰਕ ਵੀ ਤਾਂ ਇੱਥੇ ਲੱਕੜੀਆਂ ਵਰਤਦੇ ਨੀ। ਪੰਜਾਬ ਦੀ ਗੱਲ ਲਓ, ਸਾਰੇ ਜਲੰਧਰ, ਸਾਰੇ ਹੁਸ਼ਿਆਰਪੁਰ, ਸਾਰੇ ਨਵੇਂ ਸ਼ਹਿਰ, ਇਹ ਤਿੰਨ ਜ਼ਿਲ੍ਹਿਆਂ ਦੇ ਮੈਂ ਤਾਂ ਨਾਂ ਲੈਂਦਾ ਕਿਉਂਕਿ ਬਾਹਰਲੇ ਮੁਲਕਾਂ 'ਚ ਤਿੰਨੇ ਜ਼ਿਲ੍ਹਿਆਂ ਦਾ ਕਬਜ਼ਾ ਹੈ। ਅੱਜ ਖੇ ਆਖੋ ਸ਼ਾਇਦ ਲੈਣ, ਸਾਰੇ ਪਟਿਆਲੇ ਰੂਪ ਨੂੰ ਤਾਂ ਇੱਥੇ ਪੁੱਛਦਾ ਹੀ ਕੋਈ ਨਹੀਂ, ਕੋਈ ਕੋਈ ਉਹ ਆਇਆ। ਔਰ ਅਸੀਂ ਤਾਂ ਆਏ ਉਦੋਂ ਹੈ ਜਦੋਂ ਫਸਣ ਲੱਗ ਗਏ। ਅੱਜ ਖੇ ਆਖੋ ਸ਼ਾਇਦ, ਜਦੋਂ ਫਸਣ ਲੱਗ ਗਏ ਨਾ ਤਾਂ ਸਾਨੂੰ ਜਾਗ ਆਈ। ਪਹਿਲਾਂ ਮੋਰਚਾ ਤਾਂ ਤੁਸੀਂ ਲਾਇਆ ਜਦ ਖੁੱਲ੍ਹਾ ਤੱਕ। ਮਹਾਰਾਜ ਕਹਿੰਦੇ ਹੁਸ਼ਿਆਰਪੁਰ ਦੇ ਸਾਰੇ ਇਕੱਠੇ ਹੋ ਜਾਓ ਤੇ ਇੰਨੀਆਂ ਲੱਕੜਾਂ ਇਕੱਠੀਆਂ ਕਰੋ ਨਾ ਅਲਕ, ਜਿਹੜੀਆਂ ਟੋਲੀਆਂ ਨਾ ਜਾ ਸਕੀਆਂ। ਸਾਰਾ ਸ਼ਹਿਰ ਲੱਕੜਾਂ ਦਾ ਢੇਰ ਲਾਈ ਜਾਓ, ਲਾਈ ਜਾਓ। ਪਰ ਲੱਖਾਂ ਮਣ ਲੱਕੜਾਂ ਦੇ ਢੇਰ ਨੂੰ ਫੂਕਣ ਵਾਸਤੇ ਕੋਈ ਇੱਕ ਕੁਇੰਟਲ ਅਗਨੀ ਦੀ ਲੋੜ ਨਹੀਂ ਹੁੰਦੀ, ਕੋਈ 50 ਕਿਲੋ ਅੱਗ ਦੀ ਲੋੜ ਨਹੀਂ ਹੁੰਦੀ। ਲੱਕੜਾਂ ਭਾਵੇਂ ਅਤੋਲ ਹੋਣ ਪਰ ਅੱਗ ਦੀ ਤੀਲੀ ਉਹ ਬਥੇਰੀ ਹੈ। ਆਖੋ ਸਤਨਾਮ ਸ਼੍ਰੀ, ਈਂਧਨ ਅਧਿਕ ਸਕੇਲੀ ਹੈ। ਵੱਧ ਤੋਂ ਵੱਧ ਲੱਕੜਾਂ ਇਕੱਠੀਆਂ ਕਰ ਲਓ, ਪਰ ਪਾਵਕ ਕਹੀਏ ਅਗਨੀ, ਰੰਚਕ ਕਹੀਏ ਰੰਚ। ਲੱਖਾਂ ਹੁਣ ਲੱਕੜੀ ਨੂੰ ਇੱਕ ਰੰਚਕ ਅਗਨੀ ਫੂਕ ਕੇ ਸਵਾਹ ਕਰ ਦਿੰਦੀ ਹੈ। ਇਸੇ ਤਰ੍ਹਾਂ ਲੱਖਾਂ ਪਾਪਾਂ ਨੂੰ ਵਾਹਿਗੁਰੂ ਦੇ ਨਾਮ ਦਾ ਕਿਣਕਾ ਹੀ ਭਸਮ ਕਰ ਦਿੰਦਾ ਹੈ। ਅਜਿਹੇ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਹੁਣ ਪ੍ਰਤਾਪਨ ਬਾੜ ਜੈਤ ਤੁਣ ਪਾਪਨ ਕੇ ਪੋ ਪੁੰਜ, ਢੇਰਾਂ ਦੇ ਢੇਰ ਪਾਪਾਂ ਦੇ ਅਣਗਿਣਤ ਪਾਪ ਇਕੱਠੇ ਹੋਏ ਹੋਏ ਹੋਣੇ, ਉਹ ਵਾਹਿਗੁਰੂ ਦਾ ਨਾਮ ਸਿਮਰਨ ਹੋ ਜਾਵੇ ਨਾ। ਸੁਣੋ ਹੋਰ ਪ੍ਰਮਾਣ, ਲੱਖ ਮੜਿਆ ਕਰ ਇਕੱਠਾ, ਲੱਖ ਮੜਿਆ ਕਰ ਇਕੱਠਾ, ਲੱਕੜਾਂ ਦੇ ਲੱਖਾਂ ਭਾਰ ਇੱਕ ਜਗ੍ਹਾ ਇਕੱਠੇ ਕਰ ਲਓ। ਲੱਖ ਮੜਿਆ ਕਰ ਇਕੱਠਾ, ਇੱਕ ਰੱਤੀ ਲੈ ਪਾਹੇ ਤੇ ਭਾ ਕਹੀਏ ਅਗਨੀ, ਇੱਕ ਰੱਤੀ ਉਹ ਬਥੇਰੀ ਹੈ। ਲੱਖਾਂ ਢੇਰ ਪਏ ਹੋਣ ਲੱਕੜੀ ਦੇ। ਇਸੇ ਨੂੰ ਮੇਰੇ ਪੰਚਮ ਪਾਤਸ਼ਾਹ ਸੰਸਕ੍ਰਿਤ ਵਿੱਚ ਲਿਖਦੇ ਨੇ, ਕੋ ਦੁਖੀਆਂ ਅਨਖਾਤੇਨ ਜਨਮ ਦਰਿਦਰੰਗ ਮਹਾ ਵਿਖਾਦਨ, ਮਿਟਲ ਸਿਮਰਨ ਧਰ ਨਾਮ ਨਾਨਕ, ਜੈਸੇ ਪਾਪਕ ਕਾਸ਼ਟ ਭਸਮੰ ਕਰੋਤ। ਕਰੋੜਾਂ ਪਾਪ, ਕਰੋੜਾਂ ਵਿਘਨ, ਕਰੋੜਾਂ ਸਾਧ ਸੰਗਤ ਦੋਸ਼ ਦਲਿੱਦਰ ਇਕੱਠੇ ਹੋਏ ਹੋਏ ਹੋਣ, ਵਾਹਿਗੁਰੂ ਦਾ ਨਾਮ ਏਦਾਂ ਕਦਮ ਕਰਦੇ ਜਿਵੇਂ ਪਾਪਕ ਅਗਨੀ ਕਾਸ਼ਟ ਕਹੀਏ ਲੱਕੜੀਆਂ ਦੀ ਸੁਆਹ ਕਰ ਦਿੰਦੀ ਹੈ। ਧੰਨ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ, ਉਹ ਦੇਵੀ ਦੇਵਤੇ, ਰਿਸ਼ੀ ਮੁਨੀ, ਰਾਕਸ, ਸੱਪ, ਭੂਤ ਪ੍ਰੇਤ, ਜਿਨ੍ਹਾਂ ਨੇ ਵੀ ਉਹਦਾ ਨਾਮ ਜਪਿਆ, ਕਰਤਾ ਪੁਰਖ ਵਾਹਿਗੁਰੂ ਦਾ, ਉਹਨਾਂ ਦਾ ਪ੍ਰਤਾਪ ਵਧਿਆ, ਉਹਨਾਂ ਦੇ ਪੁੰਨ ਦੇ ਫਲ ਮਿਲੇ, ਤੇ ਵਾਹਿਗੁਰੂ ਦੇ ਸਿਮਰਨ ਕਰਕੇ ਉਹਨਾਂ ਦੇ ਜਨਮਾਂ ਜਨਮਾਂ ਦੇ ਪਾਪਾਂ ਦੇ ਢੇਰ ਵਾਹਿਗੁਰੂ ਦੇ ਨਾਮ ਨੇ ਖਤਮ ਕਰ ਦਿੱਤੇ। ਪਾਪਨ ਕੇ ਬਹੁ ਪੁੰਜ ਖਪਾਏਗੇ, ਜਨਮਾਂ ਜਨਮਾਂ ਦੇ ਕੀਤੇ ਹੋਏ ਪਾਪ ਸਾਰੇ ਨਾਸ਼ ਕਰ ਦਿੱਤੇ ਵਾਹਿਗੁਰੂ ਦੇ ਸਿਮਰਨ ਨੇ।
ਸਾਦੇ ਸਮੋਹ ਪ੍ਰਸੰਨ ਫੇਰੇ
ਜਾ ਫੇਰੇ ਸਿਮਰਨ ਵਾਲੇ ਭਾਵੇਂ ਉਹ ਦੇਵਤੇ ਭਾਵੇਂ ਉਹ ਰਾਕਸ਼ ਭਾਵੇਂ ਉਹ ਭੂਤ ਪ੍ਰੇਤ ਕਿਉਂਕਿ ਇੱਥੇ ਕੋਈ ਚੋਲੇ ਵਾਲੇ ਸੰਤ ਨੂੰ ਇਹ ਕਿਹਾ ਵੀ ਦਾਰੂ ਕੀ ਬਣ ਲਈ ਇਹਨੂੰ ਕੋਈ ਗਾਵੇ ਕੋ ਸੁਣੇ ਕੋਈ ਕਰੇ ਵਿਚਾਰ ਕੋ ਉਪਦੇਸ਼ ਕੋ ਦ੍ਰਿੜੇ ਤਿਸਕਾ ਹੋਏ ਉਹਦਾ ਖੱਤਰੀ ਬ੍ਰਾਹਮਣ ਸੂਦ ਵੈਸ ਉਧਰੇ ਸਿਮਰ ਚੰਡਾਲ ਜਿਨ ਜਾਣੇ ਉਹ ਪ੍ਰਭ ਆਪਣਾ ਨਾਨਕ ਤਿਸੈ ਰਵਾ ਉਹਨਾਂ ਭੂਤਾਂ ਪ੍ਰੇਤਾਂ ਸੂਕਰ ਮਿਰਗਾਚਾਂ ਨੇ ਰਾਕਸ਼ਾਂ ਨੇ ਦੇਵਤਿਆਂ ਨੇ ਜਿਨ੍ਹਾਂ ਨੇ ਵੀ ਉਸ ਵਾਹਿਗੁਰੂ ਦਾ ਨਾਮ ਜਪਿਆ ਉਹਨਾਂ ਦੇ ਸਾਰੇ ਪਾਪ ਖਤਮ ਹੋ ਗਏ ਜੈ ਜੈਕਾਰ ਹੋਈ ਉਸ ਪੁੰਨ ਦਾ ਪ੍ਰਤਾਪ ਬਣਿਆ ਤੇ ਕੀ ਮਿਲਿਆ ਉਹਨਾਂ ਨੂੰ ਸਾਧ ਸਮੂਹ ਉਹ ਬਣ ਗਏ ਸਾਧ ਆਖੋ
ਸਤਨਾਮ ਸ਼੍ਰੀ
ਕੀ ਹੁੰਦਾ ਸਾਧ ਚੋਲੇ ਕੱਪੜੇ ਭੇਖ ਨਹੀਂ ਨਹੀਂ ਇੱਕ ਸ਼ੁੱਧ ਜੀਵਨ ਦਾ ਨਾਮ ਸਾਧ ਆਖੋ
ਸਤਨਾਮ ਸ਼੍ਰੀ
ਸਾਧ ਦੇ ਅਰਥ ਨਿਤ ਪੜ੍ਹਦੇ ਹੋ ਸਾਧ ਨਾਮ ਨਿਰਮਲ ਤਾਂ ਕੇ ਕਰਮ ਇੱਕ ਸ਼ੁੱਧ ਜੀਵਨ ਸੁਧਿਆ ਹੋਇਆ ਜੀਵਨ ਉਹੀ ਸਾਧ ਹੈ ਉਹ ਬਣ ਗਏ ਸਾਧੂ ਉਹ ਬਣ ਗਏ ਸਾਧ ਉਹ ਬਣ ਗਏ ਗੁਰਸਿੱਖ ਉਹ ਬਣ ਗਏ ਖਾਲਸੇ ਉਹ ਬਣ ਗਏ ਗੁਰੂ ਦੇ ਪਿਆਰੇ ਜਿਨ੍ਹਾਂ ਨੇ ਨਾਮ ਜਪਿਆ ਪਾਪ ਖਤਮ ਹੋ ਗਏ ਤੇ ਕੀ ਖਟਿਆ ਉਹਨਾਂ ਨੇ ਸਾਧ ਸਮੂਹ ਸਮੂਹ ਦਾ ਅਰਥ ਨੂੰ ਉੱਪਰ ਜੋੜੋ ਭਾਵੇਂ ਉਹ ਪ੍ਰੇਤਾਂ ਨੇ ਜਪਿਆ ਭਾਵੇਂ ਉਹ ਰਾਕਸ਼ਾਂ ਨੇ ਜਪਿਆ ਭਾਵੇਂ ਉਹ ਬੈਠਾ ਸ਼ੇਸ਼ ਨਾਗ ਜਪ ਰਿਹਾ ਸੱਪਾਂ ਨੇ ਜਪਿਆ ਉਹ ਸਮੂਹ ਸਾਰੇ ਜਿਨ੍ਹਾਂ ਨੇ ਜਪਿਆ ਉਹ ਬਣ ਗਏ ਰੱਬ ਦੇ ਪਿਆਰੇ ਪ੍ਰਸੰਨ ਫਿਰੇ ਸਾਧ ਸਮੂਹ ਪ੍ਰਸੰਨ ਇੱਥੇ ਗੁਰਮੁਖ ਪਿਆਰਿਓ ਸੱਤਾਂ ਬਲੈਤਾਂ ਦਾ ਜੇਤੂ ਸਿਕੰਦਰ ਵੀ ਪ੍ਰਸੰਨ ਨਹੀਂ ਫਿਰਿਆ ਇੱਥੇ ਮਰ ਗਿਆ ਡਾਲਮੀਆ ਸੇਠ ਅਰਬਾ ਪਤੀ ਮਰ ਗਿਆ ਸਾਡੇ ਦੇਸ਼ ਦਾ ਸਭ ਤੋਂ ਵੱਡਾ ਅਮੀਰ ਬਿਰਲਾ ਜਿਹਦਾ ਇਤਿਹਾਸ ਇਹ ਕਹਿੰਦਾ ਜਿਹਦੀਆਂ ਤਿੰਨ ਕੁਲਾਂ ਨੂੰ ਪਤਾ ਨਹੀਂ ਵੀ ਪੈਸਾ ਕਿੰਨਾ ਹੈ ਅੱਜ ਕੇ ਆਖੋ ਸਤਨਾਮ ਬਿਰਲੇ ਦੀ ਗੱਲ ਸੁਣੀ ਕਦੇ ਤਿੰਨ ਕੁਲਾਂ ਦਾ ਇਨਕਮ ਟੈਕਸ ਆਏ ਤੋਂ ਪੁੱਛਿਆ ਇੰਡੀਆ ਵਾਲਿਆਂ ਤੋਂ ਉਹਦੀਆਂ ਤਿੰਨ ਕੁਲਾਂ ਦਾ ਪਤਾ ਹੀ ਨਹੀਂ ਵੀ ਪੈਸਾ ਕਿੰਨਾ ਉਹ ਵੀ ਰੋਂਦਾ ਹੀ ਗਿਆ ਅੱਜ ਕੇ ਆਖੋ ਸਤਨਾਮ ਉਹ ਵੀ ਦੁਹਾਈ ਮਾਰਦਾ ਗਿਆ ਗੁਰਸਿੱਖ ਪਿਆਰੇ ਉਹਦੇ ਬੱਚਾ ਬੁੱਚਾ ਕੋਈ ਨਹੀਂ ਸੀ ਆਲੇ ਦੁਆਲੇ ਤੋਂ ਹੀ ਲਾੜਾ ਸ਼ਾੜਾ ਇਕੱਠਾ ਕਰਿਆ ਸੀ ਅੱਜ ਕੇ ਆਖੋ ਸਤਨਾਮ ਤੇ ਰੋਂਦਾ ਹੀ ਗਿਆ ਗੁਰਸਿੱਖ ਪਿਆਰੇ ਜੋ ਜੋ ਦਿਸੈ ਬੜਾ ਵਡੇਰਾ ਸੋ ਸੋ ਖਾਕੂ ਰਲ ਸੀ ਇਹ ਤਾਂ ਨਿਰਭਉ ਨਿਰੰਕਾਰ ਇੱਕੋ ਅਕਾਲ ਪੁਰਖ ਦਾ ਵਾਹਿਗੁਰੂ ਦਾ ਨਾਮ ਹੈ ਉਹ ਜਿਨ੍ਹਾਂ ਨੇ ਜਪਿਆ ਉਹ ਪ੍ਰਸੰਨ ਫਿਰੇ ਕਿਵੇਂ ਪ੍ਰਸੰਨ ਫਿਰੇ ਉਹ ਪ੍ਰਸੰਨ ਇਹ ਨਹੀਂ ਸੀ ਕਿ ਕੋਠੀ ਸੀ ਮਛਰੀ ਕਾਰ ਸੀ ਹਾਥੀ ਸੀ ਚੜ੍ਹਨ ਨੂੰ ਉਹ ਇਹਨਾਂ ਗੱਲਾਂ ਤੇ ਕਾਹਦੀ ਪ੍ਰਸੰਨਤਾ ਉਹ ਤਾਂ ਤੱਤੀਆਂ ਤਵੀਆਂ ਤੇ ਵੀ ਪ੍ਰਸੰਨ ਰਹੇ ਅੱਜ ਕੇ ਆਖੋ ਉਹ ਤਾਂ ਆਰਿਆਂ ਦੇ ਦੰਦਿਆਂ ਹੇਠ ਵੀ ਪ੍ਰਸੰਨ ਰਹੇ ਉਹ ਦੇ ਕੇ ਦੇ ਵਾਰੇ ਵਿੱਚ ਵੀ ਪ੍ਰਸੰਨ ਰਹੇ ਸਾਧ ਸਮੂਹ ਪ੍ਰਸੰਨ ਫਿਰੇ ਜਿਨ੍ਹਾਂ ਨੇ ਜਪਿਆ ਸਤਨਾਮ ਸ੍ਰੀ ਵਾਹਿਗੁਰੂ ਉਹ ਕੈਸੀ ਪ੍ਰਸੰਨਤਾ ਮਿਲ ਗਈ ਤਵੀ ਉਹਨਾਂ ਨੂੰ ਸਾੜ ਨਹੀਂ ਸਕੀ ਡੇਗੇ ਦੇ ਉਬਾਲੇ ਉਹਨਾਂ ਨੂੰ ਭੰਨ ਨਹੀਂ ਸਕੇ ਆਰਾ ਚੀਰ ਨਹੀਂ ਸਕਿਆ ਬੰਦ ਬੰਦ ਕੱਟੇ ਪਰ ਸੀ ਨਹੀਂ ਕੀਤੀ ਉਹ ਛੱਤ ਤੇ ਨੌ ਸਾਲ ਦੇ ਬੱਚਿਆਂ ਨੂੰ ਸਰਹੰਦ ਦੀਆਂ ਕੰਧਾਂ ਡਰਾ ਨਹੀਂ ਸਕੀਆਂ ਕਿਉਂ ਉਹਨਾਂ ਕੋਲ ਸੀ ਸਾਧ ਸਮੂਹ ਪ੍ਰਸੰਨ ਫਿਰੇ ਉਹਨਾਂ ਨੂੰ ਇਹ ਪ੍ਰਸੰਨਤਾ ਮਿਲੀ ਸੰਸਾਰ ਵਿੱਚ ਉਹੀ ਖੁਸ਼ ਰਹੇ ਤੇ ਇੱਕ ਹੋਰ ਗੱਲ ਲੈ ਕੇ ਜਗ ਸਾਧ ਸਮੂਹ ਪ੍ਰਸੰਨ ਫਿਰੇ ਜਗ ਜਗ ਤੇ ਵਿਸ਼ਰਾਮ ਦੇ ਅਕਲ ਭਾਈ ਸਤਰੂ ਸਵੈਵ ਲੋਕ ਚਪਾਏਗੇ ਪਰ ਉਹ ਤਾਂ ਪ੍ਰਸੰਨ ਫਿਰਦੇ ਨੇ ਉਹ ਤਾਂ ਖੁਸ਼ੀਆਂ ਖੇੜਿਆਂ ਵਿੱਚ ਫਿਰਦੇ ਨੇ ਇਹ ਜਗ ਦੇ ਲੋਕਾਂ ਨੂੰ ਉਹਨਾਂ ਦੀ ਖੁਸ਼ੀ ਵੀ ਪਸੰਦ ਨਹੀਂ ਅੱਜ ਕੇ ਆਖੋ ਸਤਨਾਮ ਇਹ ਉਹਨਾਂ ਦੀ ਖੁਸ਼ੀ ਤੋਂ ਵੀ ਈਰਖਾ ਕਰਦੇ ਸਾਡੀਆਂ ਵੀ ਗੱਲਾਂ ਕਈ ਕਰਦੇ ਹੋਣੇ ਮੈਂ ਕਿਹੜਾ ਬਾਹਰ ਹੈ ਮੈਂ ਤੇ ਬਾਤ ਕਰ ਲਓਗੇ
ਖੁੰਡਾ ਰੱਖਦਾ ਸੋਹਣਾ ਸਾਮ ਲਾਈ ਹੋਈ ਪਤਾ ਮੈਨੂੰ ਜੋ ਰਿਕਾਰਡ ਤੁਸੀਂ ਚੜਾਉਣੇ ਹੈ ਚਿੱਟਾ ਚੋਲਾ ਸੋਹਣਾ ਗੱਡੀ ਸੋਹਣੀ ਮਿਲੀ ਹੋਈ ਹੈ ਪੰਜ ਸੱਤ ਫਿਰਦੇ ਨੇ ਆਲੇ ਦੁਆਲੇ ਸਿਰ
ਜਿਹਨੂੰ ਵਹਿਮ ਹੈ ਨਾ ਵੀ ਸੰਤਰ ਦੇਵ ਸੋ ਸੁਖੀ ਹੈ ਟਿਕਟ ਮੈਂ ਦਊਂਗਾ ਮੇਰੇ ਨਾਲ ਚਲੋ ਜੇ ਸੱਤ ਦਿਨ ਰਹਿ ਲਓ ਅਜਿਹੇ ਆਖੋ ਸਦਨਾ
ਕਸ਼ਹਿਰੇ ਛੱਡ ਕੇ ਨੱਠੇ ਆਉਂਦੇ ਕਸ਼ਹਿਰੀ ਪਤਾ ਨਹੀਂ ਲੱਗਣਾ
ਉਹ ਐਵੇਂ ਸਰਦੀ ਹੈ ਦੁਨੀਆਂ ਗੁਰਸਿੱਖ ਪਿਆਰਿਓ ਜਿੱਥੇ ਜਿੱਥੇ ਵਾਹਿਗੁਰੂ ਨੇ ਕੋਈ ਰੱਖਿਆ ਰੱਖਿਆ ਹੋਇਆ ਗੁਰਸਿੱਖ ਪਿਆਰਿਓ ਕਿਸੇ ਦੇ ਬਸ ਇੱਥੇ ਸਾਰੇ ਹੀ ਬਣ ਜਾਣ ਸੰਤ ਜੇ ਸਾਡੇ ਵਾਦੀ ਹੋਵੇ ਤੇ ਮੈਂ ਤੁਹਾਡੇ ਵਰਗਾ ਬਣ ਜਾਵਾਂ ਕੱਲ੍ਹ ਨੂੰ ਇੱਥੇ ਚੀਮਾ ਸਾਹਿਬ ਨੂੰ ਕਹਾਂ ਜੀ ਸੱਤ ਦਿਨ ਹਫ਼ਤਾ ਲਵਾ ਦਿਓ ਮੇਰਾ ਫਲਸ਼ਿੰਗ ਵਾਲਿਆਂ ਨੂੰ ਕਹਾਂ ਜੀ ਹੁਣ ਮੈਂ ਇੱਥੇ ਕਥਾ ਕਰਨੀ ਹੈ ਮੈਨੂੰ ਟਿਕਟ ਭੇਜਿਓ
ਮੈਂ ਵੀ ਤੁਹਾਡੇ ਵਾਂਗ ਮਰਸਰੀ ਲੈ ਕੇ ਫਿਰਾਂ ਅੱਜ ਖੇ ਆਖੋ ਸਤਨਾਮ ਨਹੀਂ ਨੇ ਜਾ ਮਸਾਲਾ ਤੇ ਵੈਸੇ ਸਵਾਮੀ ਜੈ ਭੇਜੇ ਤੇ ਜਾਵਾਂ ਜਿੱਥੇ ਜਿੱਥੇ ਵਾਹਿਗੁਰੂ ਨੇ ਕਿਸੇ ਦੀ ਡਿਊਟੀ ਲੱਗੀ ਹੈ ਕਰਨ ਦੋ ਪਰ ਨਹੀਂ ਕਰਨ ਦਿੰਦੇ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਉਹ ਸਾਧੂ ਤਾਂ ਜਪ ਦਪ ਦੇ ਹੀਲੇ ਉਸ ਪੁੰਨ ਦੇ ਪ੍ਰਤਾਪ ਕਰਕੇ ਪ੍ਰਸੰਨ ਫਿਰੇ ਜਗ ਸਤਰੂ ਉਹਨਾਂ ਦਾ ਵੀ ਵੈਰੀ ਬਣਦਾ ਜਗ ਸਾਡੇ ਸੰਤ ਮਹਾਰਾਜ ਬਾਬਾ ਈਸ਼ਰ ਸਿੰਘ ਜੀ ਰਾਣੀ ਸਾਹਿਬ ਵਾਲੇ ਨੂੰ ਇੱਕ ਕਢਾਣੀ ਦਾ ਜਥੇਦਾਰ ਤਾਂ ਬੇਮੁਖ ਉਹ ਕਹੇ ਕਰੇ ਇਹ ਸੰਤ ਹੈ ਇਹ ਸੈਂਟ ਲਾਉਂਦਾ ਸੈਂਟ ਇਹ ਸੰਤ ਹੈ ਜਰਾਬਾਂ ਪਾਉਂਦਾ ਇਹ ਸੰਤ ਹੈ ਨਿਤ ਦੋ ਚੋਲੇ ਬਦਲਦਾ ਉਹਨੇ ਇਸ਼ਤਿਹਾਰ ਚ ਪਾ ਲਿਆ ਏਡੇ ਏਡੇ ਸੰਤਾਂ ਤੇ ਰਾਜਿਆਂ ਦੇ ਵਿਰੁੱਧ ਬੜੇ ਬੜੇ ਇਸ਼ਤਿਹਾਰ ਤੇ ਸਾਈਕਲ ਪਰ ਵੰਡਦਾ ਫਿਰੇ ਸਾਈਕਲ ਪਰ ਪਿੰਡਾਂ ਦੇ ਉਧਰੋਂ ਆ ਗਈ ਸੰਤ ਮਹਾਰਾਜ ਦੀ ਗੱਡੀ ਵੱਡੇ ਮਹਾਰਾਜ ਹਜੂਰਾ ਸਿੰਘ ਦਾ ਡਰਾਈਵਰ ਹੁਣ ਵੀ ਹੈਗਾ ਵੱਡੇ ਸੰਤਾਂ ਦਾ ਹਜੂਰਾ ਸਿੰਘ ਨੂੰ ਕਹਿੰਦੇ ਰੋਕੀ ਗੱਡੀ ਇਹ ਸਿੱਖ ਨੂੰ ਮਿਲਣਾ ਉਹ ਹਜੂਰਾ ਸਿੰਘ ਕਹਿੰਦਾ ਮਹਾਰਾਜ ਬੇਬਾ ਇਹ ਤਾਂ ਉਹੀ ਹੈ ਕਢਾਣੀ ਵਾਲਾ ਕਹਿੰਦੇ ਇਸੇ ਨੂੰ ਤਾਂ ਮਿਲਣਾ ਉਹਦੇ ਪਿੱਛੇ ਕੈਰੀਅਰ ਨਹੀਂ ਤਾਂ ਹੁੰਦਾ ਆਪਣੇ ਸਾਈਕਲ ਦੇ ਉਹਦੇ ਥੱਬਾ ਰੱਖਿਆ ਵਾ ਇਸ਼ਤਿਹਾਰਾਂ ਦਾ ਪਿੰਡ ਪਿੰਡ ਦਿੰਦਾ ਫਿਰ ਸੰਤ ਮਹਾਰਾਜ ਨੇ ਗੱਡੀ ਖੜਾ ਲਈ ਕਹਿੰਦੇ ਭਾਈ ਗੁਰਮੁਖਾ ਲਿਆ ਸਾਨੂੰ ਦੇ ਦੇ ਸਾਰੇ ਸਾਈਕਲ ਪਰ ਵੰਡੜੇ ਔਖੇ ਅਸੀਂ ਕਾਰ ਚ ਵੰਡ ਦੇਂਗੇ ਅਜਿਹੇ ਆਖੋ ਸਾਧਨਾ ਦੁਆਨ ਚ ਜਿੰਨੇ ਆਏ ਹੋਣਗੇ ਸਾਰਿਆਂ ਨੂੰ ਦੇ ਦੇਂਗੇ ਜਿਉਂ ਜਿਉਂ ਨਿੰਦਕ ਨਿੰਦ ਕਰੇ ਤਿਉਂ ਤਿਉਂ ਨਿਤ ਨਿਤ ਚੜ੍ਹੇ ਸਵਾਈ ਉਹ ਜੱਗ ਸਤਰੂ ਸਮੇ ਉਹਨਾਂ ਦੀ ਵਿਰੋਧ ਤਾਂ ਕਰੂਗਾ ਜੱਗ ਉਹਨਾਂ ਦੀ ਵਡਿਆਈ ਨੂੰ ਦੁੱਖ ਦੀ ਗੱਲ ਤਾਂ ਇਹੀ ਸੰਤ ਸਾਗਰ ਮੈਂ ਬੋਲਿਆ ਸੀ ਉਹ ਕਿਸੇ ਦੇ ਔਗੜ ਤੋਂ ਤਾਂ ਔਖੇ ਹੋ ਜਾਓ ਕਿਸੇ ਦੇ ਮਾੜੇ ਕੰਮ ਤੋਂ ਤਾਂ ਔਖੇ ਹੋ ਜਾਣਾ ਚਲੋ ਗੁੱਸਾ ਹੋ ਜਾਂਦਾ ਰੱਬ ਦੀ ਕਰੋਪੀ ਸਿੱਖਾਂ ਤੇ ਇੰਨੀ ਆ ਗਈ ਨਾ ਮਾੜੇ ਕੰਮ ਨੂੰ ਤਾਂ ਸਹਾਰ ਲੈਣਗੇ ਕਿਸੇ ਦਾ ਚੰਗਾ ਨਹੀਂ ਸਹਾਰਨਗੇ ਅਜਿਹੇ ਅਕੁਲ ਸਤਨਾਮ ਕਿਸੇ ਦੀ ਵਡਿਆਈ ਤੇ ਚੰਗਾ ਕੰਮ ਨਾ ਸਿੱਖ ਸਹਾਰ ਗਿਆ ਵੇ ਕਰੋਪੀ ਹੋ ਗਈ ਵਾਹਿਗੁਰੂ ਦੀ ਤੇ ਉਹਨਾਂ ਨੂੰ ਮਿਲਦਾ ਕੀ ਹੈ ਜਗ ਸਤਰੂ ਸਵੈ ਅਵਲੋਕ ਚਪੈਂਗ ਅਵਲੋਕ ਦੇਖਣਾ ਅਵਲੋਕ ਦਾ ਅਰਥ ਹੈ ਦੇਖਣਾ ਕਿਰਪਾ ਕਟਾਖੇ ਅਵਲੋਕਨ ਕੀਨੋ ਦੇਖਣਾ ਨਜ਼ਰ ਨਾਲ ਮਹਾਰਾਜ ਗੁਰੂ ਗੋਬਿੰਦ ਸਿੰਘ ਜੀ ਕਹਿੰਦੇ ਈਰਖਾ ਕਰਨ ਵਾਲੇ ਖਤਮ ਹੋ ਜਾਣਗੇ ਅੱਜ ਕੇ ਆਖੋ
ਸਤਨਾਮ ਸ੍ਰੀ
ਵਾਹਿਗੁਰੂ ਉਹ ਨਹੀਂ ਰਹਿਣਗੇ ਸਮਾਪਤ ਹੋ ਜਾਣਗੇ ਉਹ ਵਡਿਆਈ ਚੱਲਦੀ ਰਹਿਣੀ ਹੈ ਇਹ ਵਾਹਿਗੁਰੂ ਦੇ ਨਾਮ ਦੀ ਵਡਿਆਈ ਅੱਜ ਦੱਸ ਰਹੇ ਨੇ ਦੱਸੀ ਕਿਉਂ ਬੈਠੇ ਸੀ ਯੋਧੇ ਬੈਠੇ ਸੀ ਸੂਰਬੀਰ ਬੈਠੇ ਸੀ ਬਾਈ ਧਾਰ ਰਾਜੇ ਬੈਠੇ ਸੀ ਜਪ ਤਪ ਕਮਾਉਣ ਵਾਲੇ ਉਹਨਾਂ ਨੂੰ ਕਹਿੰਦੇ ਇਹ ਕੰਮ ਨਹੀਂ ਆਉਣੀਆਂ ਚੀਜ਼ਾਂ ਵਾਹਿਗੁਰੂ ਦਾ ਨਾਮ ਤੇ ਸਿਮਰਨ ਹੀ ਕੰਮ ਆਵੇਗਾ ਉਹ ਬਾਈ ਧਾਰੀਓ ਤੁਹਾਡੀ ਵਡਿਆਈ ਨਹੀਂ ਰਹਿਣੀ ਆਹ ਤੀਰਥਾਂ ਤੇ ਘੁੰਮਣ ਵਾਲਿਓ ਇਹ ਸੂਰਬੀਰ ਯੋਧਿਓ ਇਹ ਤਾਂ ਚਾਰ ਦਿਨ ਦੀ ਗੱਲ ਹੈ ਜੇ ਸਦੀਵ ਵਡਿਆਈ ਲੈਣੀ ਹੈ ਈਰਖਾ ਦੁਆਜ ਦੇ ਹੁੰਦਿਆਂ ਵੀ ਚੜ੍ਹਦੀ ਕਲਾ ਕਰਨੀ ਹੈ ਤਾਂ ਫਿਰ ਜਪ ਲਓ ਸਤਨਾਮ
ਸ਼੍ਰੀ ਵਾਹਿ
ਇਹ ਸਤਮਾ ਸਵਈਆ ਗੁਰਮੁਖ ਪਿਆਰਿਓ ਧੰਨ ਗੁਰੂ ਗੋਬਿੰਦ ਸਿੰਘ ਜੀ ਦਾ ਪਾਵਨ ਉਪਦੇਸ਼ ਲੜ ਬੰਨ ਕੇ ਜਾਇਓ ਅੰਮ੍ਰਿਤ ਵੇਲੇ ਉੱਠ ਕੇ ਬਾਣੀ ਪੜੋ ਨਿਤ ਨੇਮ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ